ਤੋਂ ਆਪ ਜੀਓ ਕਥਾ ਨੂੰ ਸੁਣ ਕੇ ਆਪਣੇ ਸਬਦਾ ਕਰ ਰਹੇ ਹੋ। ਕੱਲ ਦੀ ਕਥਾ ਵਿੱਚ ਸੁਣਿਆ ਸੀ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਜੇ ਸੰਸਾਰ ਵਿੱਚ ਆਉਣਾ ਨਾ ਹੁੰਦਾ ਤਾਂ ਹਿੰਦੂ ਧਰਮ ਤੇ ਹਿੰਦੁਸਤਾਨ ਇਹ ਸਭ ਖਤਮ ਹੋ ਜਾਣੇ ਸਨ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਧਰਮ ਨੂੰ ਰੱਖਿਆ, ਬਚਾਇਆ ਔਰ ਪੰਜਵੀਂ ਰੁੱਤ ਸਮਾਪਤ ਹੋਈ ਹੈ, ਛੇਵੀਂ ਰੁੱਤ ਪ੍ਰਾਰੰਭ ਹੋਈ ਹੈ। ਸੋ ਆਪ ਜੀ ਨੇ ਕੱਲ ਦੀ ਕਥਾ ਵਿੱਚ ਸੁਣਿਆ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਜੇ ਨਾ ਆਉਂਦੇ ਤਾਂ ਚਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ ਪਹਿਲ ਕੀ ਕੀਲਤਾ ਕਿਤਾਬਨ ਕੁਰਾਨ ਕੀ ਪਾਪ ਹੀ ਪ੍ਰਪੱਕ ਜਾਤੇ ਧਰਮ ਤਤਕ ਜਾਤੇ ਵਰਨ ਗਰਕ ਜਾਤੇ ਸਹਿਤ ਵਿਧਾਨ ਕੀ ਦੇਵੀ ਦੇਵ ਦੇਹੋਰੇ ਸੰਤੋਖ ਸਿੰਘ ਸੂਰ ਹੂਤੇ ਰੀਤ ਮਿਟ ਜਾਤੀ ਕਥਾ ਵੇਦਨ ਪੁਰਾਨ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਪੂਰਨ ਪਰਮ ਸੂਰ ਮੂਰਤ ਨਾ ਹੋਤੀ ਜੋ ਪੈ ਕਰੁਣਾ ਨਿਧਾਨ ਕੀ। ਜੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੁਨੀਆਂ ਤੇ ਨਾ ਆਉਂਦੇ ਤਾਂ ਭਾਈ ਸੰਤੋਖ ਸਿੰਘ ਕਹਿੰਦਾ ਇਹ ਸਾਰਾ ਹਿੰਦੁਸਤਾਨ ਖਤਮ ਹੋ ਜਾਣਾ ਸੀ, ਕਿਉਂਕਿ ਬਾਕੀ ਸਾਰੇ ਦੇਸ਼ ਮੁਸਲਮਾਨ ਬਣ ਗਏ। ਜੇ ਭਾਰਤ ਵਰਸ਼ ਬਚਾਇਆ ਉਹਦਾ ਬਚਾਉਣ ਵਾਲੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਇਤਿਹਾਸ ਆਪ ਹੀ ਦੱਸਿਆ ਕਿ ਮਗਰੋਂ ਲਿਖਣ ਵਾਲੇ ਕੁਝ ਮਿਲਾਵਟ ਕਰ ਦੇਣ, ਸਤਿਗੁਰੂ ਸੱਚੇ ਪਾਤਸ਼ਾਹ ਨੇ ਕਹਿ ਦਿੱਤਾ ਆਪਣੇ ਬਚਨਾਂ ਰਾਹੀਂ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕੀਨੋ ਬਡੋ ਕਲੂ ਮੈਂ ਸਾਕਾ ਸਾਧਨ ਹੇਤ ਇਤੀ ਜਿਨ ਕਰੀ ਸੀਸ ਦੀਆ ਪਰ ਸੀਨਾ ਉਤਰੀ। ਭਾਵ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਂ ਆਪਣੇ ਪਿਤਾ ਜੀ ਨੂੰ ਵੀ ਔਰ ਬੇਨਤੀ ਕਰਕੇ ਮੈਂ ਹਿੰਦੂ ਧਰਮ ਦੇ ਰੱਖਣ ਵਾਸਤੇ ਪ੍ਰੇਰਿਤ ਕੀਤਾ ਸੀ। ਸੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਉਹਨਾਂ ਦੀ ਪਿੱਤਰ ਪਾਵਨ ਕਥਾ ਸੁਣ ਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਹੋ। ਆਓ ਮਨ ਇਕਾਗਰ ਕਰਕੇ ਸੁਣੀਏ, ਇੱਕ ਵਾਰੀ ਬੋਲੋ ਸਤਨਾਮ ਸ੍ਰੀ
ਵਾਹਿਗੁਰੂ ਜੀ। ਹਿਮ ਉਪਦੇਸ਼ ਸਤਿਗੁਰੂ
ਇਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਅਨੰਦਪੁਰ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਸਿੱਖਾਂ ਨੂੰ ਉਪਦੇਸ਼ ਦੇ ਰਹੇ ਹਨ, ਸਮਝਾ ਰਹੇ ਨੇ ਗਿਆਨ ਦੀਆਂ ਗੱਲਾਂ। ਗੁਰਸਿੱਖੀ ਮਹਾਰਾਜ ਸੱਚੇ ਪਾਤਸ਼ਾਹ ਸਿੱਖਾਂ ਨੂੰ ਤਾਰ ਰਹੇ ਹਨ।
ਜਿਵ ਸਿੰਘਾਂ ਕਲਿਆਣ,
ਜਿਵੇਂ ਸਿੰਘਾਂ ਦੀ ਕਲਿਆਣ ਹੋਵੇ, ਮੁਕਤੀ ਹੋਵੇ, ਜਿਵੇਂ ਸਿੱਖਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਇਉਂ ਸਮਝਾ ਰਹੇ ਨੇ ਜਿਵੇਂ ਉਹਨਾਂ ਦੀ ਮੁਕਤ ਹੋਣ ਵਾਸਤੇ, ਕਲਿਆਣ ਕਰਨ ਵਾਸਤੇ।
ਓਮ ਗਿਓ ਔਰ ਅਨੁਰਾਗ ਜੈਨ,
ਜਿਹੜੇ ਸਿੰਘਾਂ ਦੇ ਗੁਰੂ ਸਾਹਿਬ ਦੇ ਬਚਨ ਸੁਣ ਕੇ ਮਨ ਵਿੱਚ ਅਨੁਰਾਗ ਤੋਂ ਭਾਵ ਪ੍ਰੇਮ ਪੈਦਾ ਹੋ ਗਿਆ।
ਦਏ ਅਗਰ ਗੁਰ ਪ੍ਰਾਨ,
ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਮੂਹਰੇ ਪ੍ਰਾਨ ਦੇਣ ਨੂੰ ਵੀ ਤਿਆਰ ਹਨ। ਉਹ ਚਾਹੁੰਦੇ ਨੇ ਕਿ ਕਦੋਂ ਸਾਡਾ ਜਿਹੜੀ ਜ਼ਿੰਦਗੀ ਹੈ ਗੁਰੂ ਕੇ ਚਰਨਾਂ 'ਚ ਲੱਗ ਜਾਏ, ਗੁਰੂ ਦੇ ਕੰਮ ਆ ਜਾਏ। ਸਰੀਰ ਨਾਸ਼ਵਾਨ ਹੈ ਪਰ ਇਹ ਗੁਰੂ ਦੇ ਕੰਮ ਆ ਜਾਏ। ਉਹ ਜਿਹੜੇ ਸਿੰਘਾਂ ਦੇ ਅੰਦਰ ਪ੍ਰੇਮ ਪੈਦਾ ਹੋਇਆ ਤੇ ਗੁਰੂ ਸਾਹਿਬ ਦੇ ਉੱਤੋਂ ਦੀ ਜਾਨਵਰ ਨੂੰ ਤਿਆਰ ਹਨ।
ਪਠੇ ਦੂਰ ਗਿਰ ਪਤਨ ਜੇ,
ਪਠੇ ਦੂਰ,
ਪਠੇ ਦੂਤ ਗਿਰ ਪਤਨ ਜੇ,
ਹਾਂ ਗਿਰ ਪਤਨ ਕੇ ਦੂਤ ਭਾਵ ਜਿਹੜੇ ਸੀ ਭੇਜੇ ਹਨ ਰਾਜੇ ਜਿਹੜੇ ਪਹਾੜੀਏ ਉਹਨਾਂ ਦੇ ਜੇ ਦੂਤ ਹਨ।
ਸੱਚ ਕੇ ਝੂਠ ਸੁਣਾਏ,
ਸੱਚ ਝੂਠ ਸੁਣਾ ਕਰਕੇ ਉਹਨਾਂ ਨੇ ਗਿਰਪਤ ਜਿਹੜੇ ਪਹਾੜੀ ਰਾਜੇ ਨੇ ਨਿਰੰਗੇ ਦੇ ਕੋਲੇ ਆਪਣੇ ਦੂਤ ਭੇਜੇ, ਕੁਝ ਸੱਚੀਆਂ ਗੱਲਾਂ ਸੁਣਾਈਆਂ, ਕੁਝ ਝੂਠੀਆਂ ਸੁਣਾ ਕੇ, ਸੱਚੀਆਂ ਝੂਠੀਆਂ ਸੁਣਾ ਕਰਕੇ ਨਿਰੰਗੇ ਨੂੰ ਉੱਥੇ ਆਪਣੇ ਦੂਤ ਭੇਜ ਕਰਕੇ।
ਸਵਾ ਲੱਖ ਸੈਨਾ ਸਹਿਤ,
ਉਧਰੋਂ ਫਿਰ ਸਵਾ ਲੱਖ ਸੈਨਾ ਨਾਲ ਲੈ ਕੇ ਦੂਤ ਜਿਹੜੇ ਭੇਜੇ ਸੀ ਪਹਾੜੀਆਂ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਬਾਗੀ ਹੋ ਗਏ ਨੇ, ਇਹ ਤੁਹਾਡੇ ਰਾਜ ਨੂੰ ਖਤਰਾ ਪੈਦਾ ਹੋ ਗਿਆ ਹੈ, ਇਹ ਕਦੇ ਨਾ ਕਦੇ ਤੁਹਾਡੇ ਤੇ ਹੱਲਾ ਕਰ ਸਕਦੇ ਨੇ, ਰਾਜ ਕਰ ਸਕਦੇ ਨੇ, ਤੁਹਾਨੂੰ ਖਤਮ ਕਰ ਸਕਦੇ ਨੇ। ਇਉਂ ਝੂਠੀਆਂ ਸੱਚੀਆਂ ਚੁਗਲੀਆਂ ਲਾ ਕੇ ਸਵਾ ਲੱਖ ਦੀ ਫੌਜ ਚੜਾ ਕੇ ਦਿੱਲੀ ਤੋਂ ਨਿਰੰਗੇ ਦੀ ਉਹ ਲੈ ਕੇ ਆਏ ਹਨ।
ਸਹਿਮ ਉਮਰਾਵ ਚੜਾਏ,
ਸਹਿਮ ਉਮਰਾਵ ਚੜਾਏ, ਉੱਥੋਂ ਚੜ ਕੇ ਆਏ ਉਮਰਾਵ ਜਿਹੜੇ ਅਫਸਰ ਵਜ਼ੀਰ ਨੇ ਮੰਤਰੀ ਨੇ ਉਹ ਚੜ ਕੇ ਆਏ ਹਨ ਸਵਾ ਲੱਖ ਦੀ ਸੈਨਾ ਲੈ ਕਰਕੇ।
ਚੌਪਈ ਸੈਦੀ ਖਾਂ ਪਠਾਨ ਚੜ ਆਏ,
ਇਹ ਜਿਹੜਾ ਸੈਨਾ ਦਾ ਮੁਖੀ ਹੈ ਜਿਹਦੇ ਇਹ ਕਮਾਨ ਦੇ ਵਿੱਚ ਸੈਨਾ ਹੈ ਸਾਰੀ ਆਈ ਹੈ ਚੜ ਕੇ ਦਿੱਲੀ ਤੋਂ, ਇਹ ਸੈਦੇ ਖਾਨ ਪਠਾਨ ਹੈ ਬੜਾ ਯੋਧਾ, ਇਹਦੀ ਕਮਾਨ ਥੱਲੇ ਸਵਾ ਲੱਖ ਫੌਜ ਚੜ ਕੇ ਦਿੱਲੀ ਤੋਂ ਆਈ ਹੈ।
ਸਹਿ ਗੁਰੂ ਸੰਗ ਯੁੱਧ ਮਚਾਇਓ,
ਚਾਹੁੰਦਾ ਕਿ ਗੁਰੂ ਸਾਹਿਬ ਦੇ ਨਾਲ ਯੁੱਧ ਕਰਾਂਗਾ, ਜੰਗ ਕਰਾਂਗਾ।
ਉਤਰੀ ਆਨ ਥਨੇਸਰ ਨਗਰ,
ਹੌਲੀ ਹੌਲੀ ਤੁਰਦੀ ਤੁਰਦੀ ਸੈਨਾ ਪੜਾ ਦਰ ਪੜਾ, ਥਨੇਸਰ ਜਿਹੜਾ ਸ਼ਹਿਰ ਹੈ, ਥਨੇਸਰ ਹੈ ਕੁਲਕਸ਼ੇਤਰ ਦੇ ਕੋਲੇ, ਉਥੇ ਆ ਕੇ ਰਾਤ ਕੱਟੀ ਹੈ, ਉਥੇ ਰਾਤ ਪੈ ਗਈ, ਉਥੇ ਸੈਨਾ ਉਤਰੀ ਹੈ।
ਤੁਰਕਨ ਚਮੂ ਸਨੱਦ ਬੱਧ ਸਗਰੇ,
ਇਹ ਤੁਰਕਾਂ ਦੀ ਸੈਨਾ ਸਨੱਦ ਬੱਧ ਹੋ ਕਰਕੇ, ਭਾਵ ਸ਼ਸਤਰਧਾਰੀ ਹੋਰ ਕਰਕੇ, ਜੰਗੀ ਸਮਾਨ ਤਿਆਰ ਕਰਕੇ, ਜੰਗ ਦੀ ਤਿਆਰੀ ਪੂਰੀ ਕਰਕੇ ਥਨੇਸਰ ਆ ਕੇ ਉਤਰੀ ਹੈ।
ਇਸ ਗੁਰ ਘਰ ਤੇ ਹਟੇ ਮਸੰਦ,
ਇਧਰ ਕੀ ਹੋਇਆ ਕਿ ਗੁਰੂ ਘਰ ਦੇ ਜਿਹੜੇ ਮਸੰਦ ਨੇ, ਉਧਰ ਗੁਰੂ ਸਾਹਿਬ ਨੇ ਮਸੰਦਾਂ ਨੂੰ ਰੋਕ ਦਿੱਤਾ, ਉਹ ਹਟ ਗਏ ਹਨ।
ਬੈਠੇ ਤਨ ਸੰਗਤ ਤੇ ਬੰਦ,
ਇਹ ਸਾਰੇ ਬੰਦ ਕਰਤੇ, ਇਹਨਾਂ ਨੂੰ ਕਾਰਪੇਟਾ ਦੇਣੀ ਬੰਦ ਕਰਵਾਤੀ ਮਸੰਦਾਂ ਨੂੰ। ਮਹਾਰਾਜ ਨੇ ਹੁਕਮਨਾਮੇ ਭੇਜਦੇ, ਕਹਿੰਦੇ ਮਸੰਦਾਂ ਨੂੰ ਕੋਈ ਕਾਰਪੇਟਾ ਨਾ ਦਿਓ, ਔਰ ਗੁਰੂ ਘਰ ਦੇ ਵਿੱਚ ਉਹਨਾਂ ਦਾ ਦਾਖਲਾ ਬੰਦ ਕਰ ਦਿੱਤਾ, ਕਿਉਂਕਿ ਮਸੰਦ ਸਿੱਖਾਂ ਦੇ ਘਰਾਂ ਚੋਂ ਗੁਰੂ ਸਾਹਿਬ ਦਾ ਨਾਂ ਲੈ ਕੇ ਡਰਾ ਡਰਾ ਕੇ ਸਿੱਖਾਂ ਦੇ ਘਰਾਂ ਚੋਂ ਵਸਤੂਆਂ ਲੈਂਦੇ ਸੀ, ਔਰ ਗੁਰੂ ਕੋਲ ਗੁਰੂ ਦੇ ਕੋਲ ਥੋੜੀ ਬਚਾਉਣੀ, ਬਹੁਤੀ ਆਪ ਰੱਖਣੀ, ਔਰ ਪਖੰਡ ਕਰ ਕਰਕੇ ਡਰਾ ਡਰੂ ਕੇ ਸਿੱਖਾਂ ਦੇ ਕੋਲੋਂ ਇਹ ਸਾਜੋ ਸਮਾਨ ਲੈਣ ਲੱਗੇ। ਜਦੋਂ ਗੁਰੂ ਸਾਹਿਬ ਨੂੰ ਪਤਾ ਲੱਗਾ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਮਸੰਦਾਂ ਦੀਆਂ ਮਸੰਦਾਂ ਤੋੜ ਦਿੱਤੀਆਂ, ਔਰ ਖਾਲਸੇ ਨੂੰ ਸਿੱਧਾ ਆਪਣੇ ਨਾਲ ਜੋੜ ਲਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਕਿ ਇਹਨਾਂ ਨੂੰ ਵਿੱਚ ਵਿਚੋਲੇ ਨਹੀਂ ਰੱਖਣਾ ਹੈ, ਜਿਹਨੇ ਕਾਰ ਪੇਟਾ ਦੇਣੀ ਹੈ ਸਿੱਧੀ ਆ ਕੇ ਗੁਰੂ ਘਰ ਦਿਆ ਕਰੇ।
ਬੈਠੇ ਧਨ ਸੰਗਤ ਤੇ ਬੰਦ,
ਇਹ ਕਹਿੰਦੇ ਧਨ ਸੰਗਤ ਕੋਲੋਂ ਬੰਦ ਹੋ ਗਿਆ ਹੈ, ਮਸੰਦ ਆਪਣੇ ਘਰਾਂ ਚ ਬੈਠੇ ਨੇ, ਸਿੱਖ ਇਹਨਾਂ ਨੂੰ ਧਨ ਦੇਣ ਹਟ ਗਏ ਹਨ।
ਸ੍ਰੀ ਗੁਰ ਕਹਿਓ ਮਸੰਦ ਨਾ ਮੇਰੇ,
ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਹੁਕਮਨਾਮਾ ਭੇਜਤਾ, ਸਿੱਖਾਂ ਨੂੰ ਕਹਿਤਾ ਮਸੰਦ ਮੇਰੇ ਨਹੀਂ ਹਨ, ਇਹ ਮਸੰਦ ਗੁਰੂ ਘਰ ਦੇ ਵਿਚੋਂ ਛੇਕੇ ਗਏ, ਮਸੰਦ ਗੁਰੂ ਦੇ ਨਹੀਂ ਹਨ ਹੁਣ।
ਸਿੱਖਣ ਪਰ ਇਹ ਰਾਕਸ਼ ਹੇਰੇ,
ਕਿਉਂਕਿ ਮੈਂ ਇਹਨਾਂ ਨੂੰ ਮਸੰਦ ਤਾਂ ਬੰਦ ਕੀਤੇ ਨੇ, ਕਹਿੰਦੇ ਸਿੱਖਾਂ ਦੇ ਉੱਤੇ ਰਾਕਸ਼ਾਂ ਦੀ ਤਰ੍ਹਾਂ ਸੀ ਇਹ, ਜਿਵੇਂ ਰਾਕਸ਼ ਲੋਕਾਂ ਨੂੰ ਤੰਗ ਕਰਦੇ ਨੇ, ਇਹ ਸਿੱਖਾਂ ਦੇ ਘਰਾਂ ਚ ਜਾ ਕੇ ਸਿੱਖਾਂ ਨੂੰ ਤੰਗ ਕਰਦੇ ਸੀ ਰਾਕਸ਼ਾਂ ਦੀ ਤਰ੍ਹਾਂ।
ਸਿੱਖ ਮਸੰਦ ਬੰਦ ਕਰ ਕਹਿਓ,
ਕੁਝ ਕੁ ਮਸੰਦਾਂ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿਚ ਆ ਕੇ ਹੱਥ ਜੋੜ ਕੇ ਬੇਨਤੀ ਕੀਤੀ ਹੈ,
ਕਰੀ ਏਕ ਨੇ ਦੁੱਖ ਸਭ ਲਹਿਓ,
ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ, ਕਰੀ ਇੱਕ ਅੱਧੇ ਨੇ ਹੋਣੀ, ਮਹਾਰਾਜ ਇੱਕ ਅੱਧੇ ਨੇ ਕੀਤਾ ਹੋਣਾ, ਪਰ ਸਾਰੇ ਦੁਖੀ ਮਸੰਦ ਕਿਉਂ ਕਰਤੇ ਮਹਾਰਾਜ, ਸਾਰਿਆਂ ਨੂੰ ਕਿਉਂ ਛੇਕਤਾ ਗੁਰੂ ਘਰ ਚੋਂ।
ਖਤਾ ਪ੍ਰਥਮ ਕੀ ਬਖਸ਼ਣ ਕਰਿਆ,
ਫਿਰ ਨਾਲੇ ਆ ਕੇ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੋ ਪਹਿਲਾਂ ਸਾਥੋਂ ਗਲਤੀ ਹੋ ਗਈ, ਜਾਣੇ ਅਣਜਾਣੇ ਕੋਈ ਗਲਤੀ ਹੋ ਵੀ ਗਈ, ਉਹ ਬਖਸ਼ ਦਿਓ ਸਾਨੂੰ, ਸਾਨੂੰ ਮੁੜ ਕੇ ਮਸੰਦ ਪੁਣਾ ਸੰਭਾ ਦਿਓ। ਕਹਿੰਦੇ ਹਨ
ਆਪਣੇ ਜਾਨ ਦਇਆ ਔਰ ਧਾਰੀਆ
ਹੈ, ਮਹਾਰਾਜ ਸੱਚੇ ਪਾਤਸ਼ਾਹ ਵੱਡੇ ਗੁਰੂਆਂ ਤੋਂ ਲੈ ਕੇ ਮਸੰਦਾਂ ਦਾ ਬੜਾ ਸਤਿਕਾਰ ਸੀ, ਤੁਸੀਂ ਸਾਨੂੰ ਆਪਣੇ ਜਾਨ ਕਰਕੇ ਸਾਡੀਆਂ ਗਲਤੀਆਂ ਮਾਫ ਕਰ ਦਿਓ। ਕਹਿੰਦੇ ਹਨ ਇਮਾ ਕਰੋ, ਸਾਡੇ ਤੇ ਮਿਹਰ ਕਰੋ ਮਹਾਰਾਜ ਸੱਚੇ ਪਾਤਸ਼ਾਹ ਜੀ,
ਅਬ ਤੇ ਜੋ ਸਿੱਖ ਕੇ ਘਰ ਜਾਏ,
ਕਹਿੰਦੇ ਹੁਣ ਤੋਂ ਜੇ ਅਸੀਂ ਸਿੱਖਾਂ ਦੇ ਘਰ ਜਾਵਾਂਗੇ,
ਖੁਸ਼ੀ ਹੋਏ ਦੇ ਸੋ ਹਮ ਲਿਆਏ,
ਅੱਜ ਤੋਂ ਬਾਅਦ ਅਸੀਂ ਸਿੱਖਾਂ ਨੂੰ ਡਰਾਵਾਂਗੇ, ਧਮਕਾਵਾਂਗੇ ਨਹੀਂ, ਧੱਕੇ ਨਾਲ ਨਹੀਂ ਕੁਛ ਲਵਾਂਗੇ, ਜਿਹੜਾ ਖੁਸ਼ੀ ਨਾਲ ਸਿੱਖ ਦਿਆ ਕਰੂਗਾ ਮਹਾਰਾਜ ਸੱਚੇ ਪਾਤਸ਼ਾਹ ਉਹ ਕੁਛ ਲੈ ਲਿਆ ਕਰਾਂਗੇ, ਸੋ ਕਿਰਪਾ ਕਰਕੇ ਸਾਡੀ ਪਿਛਲੀਆਂ ਭੁੱਲਾਂ ਬਖਸ਼ ਦਿਓ, ਅੱਗੇ ਵਾਸਤੇ ਸਿੱਖਾਂ ਨੂੰ ਤੰਗ ਕਰਕੇ ਕੁਛ ਨਹੀਂ ਲਵਾਂਗੇ, ਜੋ ਖੁਸ਼ੀ ਨਾਲ ਦੇਣਗੇ ਉਹ ਲੈ ਲਵਾਂਗੇ।
ਤਗਰੇ ਮਾਰੇ ਏਕ ਪਿਛਾਰੀ,
ਮਹਾਰਾਜ ਸੱਚੇ ਪਾਤਸ਼ਾਹ ਇੱਕ ਨੇ ਮਾੜਾ ਕੀਤਾ ਹੋਣਾ, ਦੋ ਨੇ ਕੀਤਾ, ਸਾਰੇ ਮਾਰੇ ਗਏ ਇੱਕ ਦੇ ਪਿੱਛੇ, ਸਾਰੇ ਕਿਉਂ ਮਾਰ ਦਿੱਤੇ ਮਹਾਰਾਜ, ਸਾਡੇ ਤੇ ਕਿਰਪਾ ਕਰੋ।
ਅਬ ਵਰਤੈ ਗੁਰ ਬਚ ਅਨੁਸਾਰ,
ਮਹਾਰਾਜ ਹੁਣ ਅੱਗੇ ਤੋਂ ਅਸੀਂ ਗੁਰੂ ਦੇ ਬਚਨ ਦੇ ਅਨੁਸਾਰ ਵਰਤਾਂਗੇ, ਜਿਵੇਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਡਾ ਹੁਕਮ ਹੋਏਗਾ ਉਸ ਤਰ੍ਹਾਂ ਕਰਾਂਗੇ, ਪਰ ਕਿਹੜਾ ਸਾਡੇ ਤੇ ਖਿਮਾ ਕਰ ਦਿਓ।
ਸੁਣ ਸ੍ਰੀ ਮੁਖ ਤੇ ਤਮੈ ਉਚਾਰ,
ਤਾਂ ਸੁਣ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਮਸੰਦਾਂ ਕੋਲੋਂ ਇਹ ਬਚਨ ਸੁਣ ਕੇ ਉਚਾਰਨ ਕੀਤਾ, ਕੀ ਉਚਾਰਿਆ ਜੀ ਸੁਣੋ।
ਸਿੱਖ ਸਦਕ ਕੋ ਹੋਏ ਨਿਰਧਾਰ,
ਮਹਾਰਾਜ ਕਹਿੰਦੇ ਹੁਣ ਮੈਂ ਸਿੱਖਾਂ ਦਾ ਨਿਰਣਾ ਕਰਨਾ ਹੀ ਹੈ, ਕਹਿੰਦੇ ਪਰਖੀ ਜਾਏਗੀ ਸਿੱਖੀ, ਮੈਂ ਸਿੱਖਾਂ ਦੇ ਨਿਰਧਾਰ ਭਾਵ, ਔਰ ਸਿੱਖਾਂ ਨੂੰ ਮੈਂ ਇਹ ਉਹ ਸਿੱਖੀ ਪਰਖੀ ਜਾਏਗੀ, ਪਤਾ ਲੱਗ ਜਾਏਗਾ ਸਿੱਖਾਂ ਦਾ ਤੇ ਕਿੰਨੇ ਚੜ੍ਹਦੀ ਕਲਾ ਚ ਹਨ। ਹੁਣ ਮਸੰਦਾ ਵਿਚੋਂ ਮੈਂ ਕੱਢ ਦਿੱਤੇ ਹਨ ਸਿੱਖਾਂ ਨੂੰ।
ਕਾਲ ਕਲੂ ਕੋ ਸੁਣੀਏ ਭਾਈ,
ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਲਯੁਗ ਦਾ ਜਮਾਨਾ ਹੈ, ਬੜਾ ਕਲਯੁਗ ਦਾ ਜ਼ੋਰ ਹੈ, ਕਲੂ ਕਾਲ ਹੈ, ਕਲਹ ਹੈ, ਸਾਰੇ ਸਾਰੇ ਸਾਰਿਆਂ ਦੇ ਵਿਚ ਹਫਰਾ ਦਬਰੀ ਮੱਚੀ ਪਈ ਹੈ, ਬੇਸ਼ਾਂਤ ਹੋਈ ਪਈ ਹੈ ਸਾਰੀ ਕਲਯੁਗ ਦੇ ਕਾਰਨ ਦੁਨੀਆਂ। ਇਹ ਕਲਯੁਗ ਦਾ ਜਮਾਨਾ ਬੜਾ ਔਖਾ ਹੈ। ਮਹਾਰਾਜ ਕਹਿੰਦੇ ਹਨ
ਦੋਸਤਰ ਜੇ ਸਿੱਖੀ ਨਿਭਾਏ,
ਇਹ ਕਲਯੁਗ ਦੇ ਜਮਾਨੇ ਵਿਚ ਸਿੱਖੀ ਨਿਭਾਉਣੀ ਬੜੀ ਦੁਸ਼ਤਰ ਹੈ, ਬਹੁਤ ਔਖੀ ਹੈ, ਬਹੁਤ ਔਖੀ ਹੈ। ਦੇਖ ਹੀ ਰਹੇ ਹਾਂ ਨਾ ਆਪਾਂ ਕਲਯੁਗ ਦੇ ਜਮਾਨੇ ਨੇ ਸਿੱਖੀ ਨੂੰ ਕਿਵੇਂ ਢਾਹ ਲਾਈ ਹੈ। ਤੋ ਜਿਹਨੇ ਨਿਗਾਹ ਮਾਰੋ ਸਭ, ਜੇ ਕਿਸੇ ਨੂੰ ਕਹੀਏ ਦਾੜੀ ਕੇਸ ਰੱਖ ਲਓ, ਮਖੌਲ ਸਮਝਦਾ ਵੀ ਇਹ ਕਮਲਾ ਹੀ ਹੈ, ਸਾਨੂੰ ਇਹ ਜਿਹੀਆਂ ਗੱਲਾਂ ਕਹਿੰਦਾ, ਇਉਂ ਸਮਝਦਾ। ਸੁਣਨ ਨੂੰ ਤਿਆਰ ਨੀ ਕੋਈ ਐਸਾ ਜਮਾਨਾ। ਕਿਸੇ ਨੂੰ ਕਹੀਏ ਸਿੱਖੀ ਧਾਰਨ ਕਰ ਲਓ, ਇਹ ਸਮਝਦਾ ਵੀ ਕਮਲਾ ਇਹਨੂੰ ਬਹੁਤਾ ਪਤਾ ਹੀ ਨਹੀਂ ਹੈ। ਔਰ ਪਹਿਲਾਂ ਤੇ ਸਾਰੇ ਚਲੋ ਨੌਜਵਾਨਾਂ ਚ ਮੁੰਡਿਆਂ ਚ ਹੋਇਆ ਕਰਦਾ ਸੀ, ਕੇਸਾਂ ਦੀ ਬੇਅਦਬੀ ਵੀ ਕਰਨ, ਹੁਣ ਕੁੜੀਆਂ ਚ ਵੀ ਇਹ ਬਿਮਾਰੀ ਪੈਦਾ ਹੋ ਗਈ। ਜੇ ਉਹਨਾਂ ਨੂੰ ਕਹੀਏ ਤਾਂ ਉਹ ਵੀ ਸੁਣਨ ਨੂੰ ਤਿਆਰ ਨੇ, ਸਮਝਦੀਆਂ ਨੂੰ ਪਤਾ ਹੀ ਨਹੀਂ ਹੈ ਵੀ ਪਤਾ ਹੈ ਕਿਵੇਂ ਦੁਨੀਆਂ ਦੇ ਵਿਚ ਵਿਚਰੀਂਦਾ ਹੈ। ਇਹ ਪੁਰਾਣੇ ਖਿਆਲਾਂ ਦੇ ਲੋਕ ਨੇ, ਇਉਂ ਕਹਿੰਦੇ ਨੇ। ਇਸ ਕਰਕੇ ਕਹਿੰਦੇ ਕਲਯੁਗ ਦਾ ਜਮਾਨਾ ਹੈ ਭਾਈ, ਸਿੱਖੀ ਨੂੰ ਸੰਭਾਲਣਾ ਬੜਾ ਔਖਾ ਹੈ, ਬਹੁਤ ਔਖਾ ਹੈ। ਮਹਾਰਾਜ ਕਹਿੰਦੇ ਹਨ
ਕੁਛ ਘਾਟਾ ਧਨ ਕੇ ਗੌਰ ਕਾਰਨ ਹੈ।
ਮਹਾਰਾਜ ਕਹਿਣ ਲੱਗੇ ਮਸੰਦੋ ਮੌਜਾਂ ਨਾਲ ਬਹਿ ਜਾਓ, ਗੁਰੂ ਦੇ ਘਰ ਦੇ ਵਿਚ ਕੋਈ ਘਾਟਾ ਨਹੀਂ ਹੈ, ਗੁਰੂ ਤੇ ਭਰੋਸਾ ਕਰੋ, ਗੁਰੂ ਦੇ ਘਰ ਵਿਚ ਕਿਸੇ ਚੀਜ਼ ਦਾ ਘਾਟਾ ਨਹੀਂ ਹੁੰਦਾ ਹੈ।
ਦਿਨ ਬੋਲੀ ਨਾ ਗਮਨੇ ਸਿੱਖ ਗ੍ਰਹਿ,
ਤੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਘਰ ਦੇ ਵਿਚ ਕਹਿੰਦੇ ਸਭ ਕੁਛ ਗੁਰੂ ਘਰ ਵਿਚ ਆਉਂਦਾ ਹੈ, ਸਾਰੇ ਪਦਾਰਥ ਆਉਂਦੇ ਹਨ, ਕੋਈ ਘਾਟਾ ਨਹੀਂ ਹੈ, ਵੱਧਦਾ ਜਾਂਦਾ ਸਭ ਗੁਰੂ ਘਰ ਦੇ ਵਿਚ।
ਦਿਨ ਬੋਲੀ ਨਾ ਗਮਨੋ ਸਿੱਖ ਗ੍ਰਹਿ,
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੰਨਾ ਚਿਰ ਤੁਹਾਨੂੰ ਸਿੱਖ ਬੁਲਾਵੇ ਨਾ ਵੀ ਸਾਹਿਬ ਮੇਰੇ ਘਰ ਚ ਆ ਜਾਓ, ਓਨਾ ਚਿਰ ਕਿਸੇ ਦੇ ਘਰ ਚ ਨਹੀਂ ਜਾਣਾ ਚਾਹੀਦਾ, ਬਿਨਾਂ ਬੁਲਾਏ ਨੀ ਜਾਣਾ ਕਿਸੇ ਦੇ ਘਰ ਚ, ਐਵੇਂ ਜਾ ਕੇ ਲਿਆਓ ਜੀ ਗੁਰੂ ਘਰ ਵਾਸਤੇ, ਦਿਓ ਜੀ ਗੁਰੂ ਸਾਹਿਬ ਨੇ ਮੰਗਾਇਆ। ਜਿੰਨਾ ਚਿਰ ਤੁਹਾਨੂੰ ਸਿੱਖ ਬੁਲਾਵੇ ਨਾ ਕਿਸੇ ਦੇ ਘਰ ਨੀ ਜਾਣਾ ਹੈ, ਤੇ ਆਪੇ ਇੱਥੇ ਕਾਰਨ ਸਾਰੇ ਸਰਨਗੇ। ਮਹਾਰਾਜ ਕਹਿੰਦੇ ਹਨ
ਗੁਰ ਕੋ ਹੁਕਮ ਵਿਦਤ ਭਾ ਜਬੈ,
ਜਦੋਂ ਗੁਰੂ ਸਾਹਿਬ ਦਾ ਇਹ ਹੁਕਮ ਸਾਰੇ ਹੋ ਗਿਆ ਹੈ,
ਬੰਦ ਮਸੰਦ ਹੋਤ ਤੇ ਤਵੈ,
ਤਾਂ ਫਿਰ ਜਿਹੜੇ ਸਾਰੇ ਮਸੰਦ ਸੀ ਉਹ ਇਕੱਠੇ ਹੋ ਕਰਕੇ ਹੱਥ ਜੋੜ ਕੇ ਕਹਿੰਦੇ ਹਨ
ਦਾਰਦ ਭਇਓ ਨਹੀਂ ਕੁਛ ਪਾਵੈ,
ਮਾਤਾ ਨੂੰ ਜਾ ਕੇ ਕਹਿੰਦੇ ਨੇ
ਦਾਰਦ ਭਇਓ ਨਹੀਂ ਕੁਛ ਪਾਵੈ,
ਦਾਰਦ ਹੋ ਗਏ ਭਾਵ ਦਲਿੱਦਰੀ ਹੋ ਗਏ ਹਨ, ਘਰ ਦੇ ਵਿਚ ਕੰਗਾਲੀ ਆ ਗਈ ਹੈ, ਗੁਰੂ ਸਾਹਿਬ ਨੇ ਗੱਲ ਸੁਣੀ ਨੀ ਹੈ, ਹੁਣ ਨਾਰਾਜ਼ ਹੋ ਕੇ ਮੁੜ ਗਏ, ਕਿਉਂਕਿ ਸਿੱਖਾਂ ਨੇ ਘਰੋਂ ਲਿਆ ਲੈ ਕੇ ਖਾ ਕਰਦੇ ਸੀ, ਆਪ ਕੰਮ ਕਾਰ ਛੱਡ ਗਏ, ਸੋਲ ਹੋ ਗਏ, ਮੋਟੇ ਮੋਟੇ ਸਰੀਰ ਹੋ ਗਏ, ਚੱਲਿਆ ਫਿਰਿਆ ਨੀ ਜਾਂਦਾ, ਹੁਣ ਕਿੱਥੋਂ ਖਾਵਾਂਗੇ। ਗੁਰੂ ਦੇ ਚਰਨਾਂ ਚ ਬੇਨਤੀਆਂ ਕਰਦੇ ਨੇ, ਗੁਰੂ ਸਾਹਿਬ ਕਹਿੰਦੇ ਨਹੀਂ ਹੁਣ ਮੈਂ ਸਿੱਖੀ ਦੀ ਪਰਖ ਕਰਨੀ ਹੋਏ, ਹੁਣ ਤੁਸੀਂ ਮੌਜਾ ਕਰੋ, ਗੁਰੂ ਘਰ ਦੇ ਵਿਚ ਜੋ ਆਵੇਗਾ ਆਏਗਾ, ਤੁਸੀਂ ਮੌਜ ਕਰੋ, ਜੇ ਤੁਹਾਨੂੰ ਕੋਈ ਸਿੱਖ ਆਪਣੇ ਘਰ ਬੁਲਾਵੇ ਤਾਂ ਜਾਇਓ, ਬਿਨਾਂ ਬੁਲਾਏ ਕਿਸੇ ਸਿੱਖ ਦੇ ਘਰ ਨਹੀਂ ਜਾਣਾ ਹੈ। ਇਸ ਕਰਕੇ ਕੰਗਾਲ ਹੋ ਗਏ, ਕੱਚ ਗਰੀਬੀ ਆ ਗਈ ਹੈ,
ਸ੍ਰੀ ਗੁਜਰੀ ਟਹਿਗ ਨਿਤ ਚੱਲ ਆਵੇ,
ਫਿਰ ਮਾਤਾ ਗੁਜਰੀ ਦੇ ਕੋਲੇ ਚੱਲ ਕੇ ਆਏ ਹਨ ਕਿ ਹੁਣ ਤੇ ਵਾਹ ਨੀ ਚੱਲਦੀ ਇੱਥੇ, ਕਿਉਂਕਿ ਸੋਚਿਆ ਹੁਣ ਗੁਰੂ ਸਾਹਿਬ ਨੂੰ ਹੋਰ ਕੋਈ ਨੀ ਕਹਿ ਸਕਦਾ ਹੈ, ਹੁਣ ਤੇ ਮਾਤਾ ਗੁਜਰੀ ਰਹਿ ਗਈ ਹੈ, ਬਾਕੀ ਮਾਤਾ ਜੀ ਦੇ ਕੋਲ ਆਏ ਹਨ।
ਅਨਕ ਭਾਂਤ ਕੀ ਬਾਤ ਸੁਣਾਵੇ,
ਕਈ ਭਾਂਤ ਦੀਆਂ ਗੱਲਾਂ ਮਾਤਾ ਗੁਜਰੀ ਨੂੰ ਆ ਕੇ ਸੁਣਾਈਆਂ ਨੇ, ਮਾਤਾ ਜੀ ਨੂੰ ਕਈਆਂ ਗੱਲਾਂ ਨਾਲ ਮਾਤਾ ਨੂੰ ਲਭਾਉਂਦੇ ਹਨ, ਕੀ ਕਹਿੰਦੇ ਹਨ ਸੁਣੋ,
ਕਰੇ ਫਰਿਆਦ ਕਲੇਸ਼ ਬਤਾਵੇ,
ਆ ਕੇ ਫਰਿਆਦ ਕਰਦੇ ਨੇ ਮਾਤਾ ਜੀ ਬੜੇ ਕਲੇਸ਼ ਛਿੜ ਗਏ, ਅਸੀਂ ਵੀ ਘਰਾਂ ਚ ਭੁੱਖੇ ਮਰਨ ਲੱਗ ਗਏ, ਤੇ ਗੁਰੂ ਘਰ ਦੇ ਵਿਚ ਵੀ ਇਹ ਹੁਣ ਬਹੁਤ ਸਾਰੀ ਮਾਇਆ ਸਾਰੇ ਪਾਸੇ ਰੁਕ ਗਈ ਹੈ, ਗੁਰੂ ਘਰ ਦੇ ਕੰਮ ਕਾਜ ਵੀ ਕਿਵੇਂ ਚੱਲਣਗੇ, ਉਹ ਕਹਿਣ ਲੱਗੇ ਹਨ
ਸੁਣੋ ਮਾਤ ਜੀ ਰੀਤ ਹਮੇਸ਼ਾ,
ਇਹ ਮਾਤਾ ਜੀ ਸੁਣੋ, ਕਹਿੰਦੇ ਪਿੱਛੋਂ ਤੋਂ ਲੈ ਕੇ ਰੀਤ ਚਲੀ ਆਉਂਦੀ ਹੈ, ਕਿਉਂਕਿ ਗੁਰੂ ਘਰ ਦਾ ਥੋੜਾ ਖਿਆਲ ਸੀ, ਆਪਣੇ ਘਰ ਦਾ ਬਹੁਤਾ ਹੋਇਆ ਕਰਦਾ ਸੀ, ਗੁਰੂ ਦੇ ਬਹਾਨੇ ਸਾਨੂੰ ਵੀ ਮਿਲ ਜਾਂਦਾ ਸੀ, ਹੁਣ ਗੁਰੂ ਦੇ ਬਹਾਨੇ ਸਾਨੂੰ ਮਿਲ ਜਾਇਆ ਕਰਦਾ ਸੀ, ਹੁਣ ਗੁਰੂ ਨੇ ਜਵਾਬ ਦਿੱਤਾ, ਹੁਣ ਕੀ ਕਰਾਂਗੇ। ਇਸ ਕਰਕੇ ਮਾਤਾ ਜੀ ਗੁਰੂ ਘਰ ਦੇ ਜਿਹੜੇ ਕਾਰਜ ਨੇ ਬੜੇ ਔਖੇ ਨੇ ਚਲਾਉਣੇ, ਬਹੁਤ ਔਖੇ ਹਨ ਚਲਾਉਣੇ,
ਗੁਰ ਘਰ ਕੇ ਥੇ ਕਾਜ ਅਸ਼ੇਸ਼ਾ,
ਕਿਉਂਕਿ ਗੁਰੂ ਘਰ ਦੇ ਕਾਰਜ ਬੜੇ ਵਿਸ਼ੇਸ਼ ਨੇ, ਅਸ਼ੇਸ਼ ਬਹੁਤ ਸਾਰੇ ਕੰਮ ਨੇ ਗੁਰੂ ਘਰ ਦੇ ਵਿਚ, ਬੜੇ ਖਰਚੇ ਨੇ ਗੁਰੂ ਘਰ ਦੇ ਵਿਚ। ਮਾਤਾ ਜੀ ਨੂੰ ਕਹਿੰਦੇ ਹਨ
ਜਬ ਕੀ ਕਰੀ ਕਾਰ ਸਭ ਬੰਦ,
ਜਦੋਂ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਮਸੰਦਾਂ ਦੇ ਰਾਹੀਂ ਜਿਹੜੀ ਕਾਰ ਭੇਟ ਆਉਂਦੀ ਸੀ ਬੰਦ ਕੀਤੀ ਹੈ,
ਸਨੇ ਸਨੇ ਪਰ ਗਏ ਸਭ ਮੰਦ,
ਹੌਲੀ ਹੌਲੀ ਗੁਰੂ ਘਰ ਦੇ ਕਾਜ ਸਾਰੇ ਮੰਦੇ ਪੈ ਗਏ ਨੇ, ਭਾਵ ਸਾਰੀਆਂ ਚੀਜ਼ਾਂ ਦਾ ਘਾਟਾ ਪੈਣ ਲੱਗ ਗਿਆ, ਪਹਿਲਾਂ ਵਰਗੀ ਚਹਿਲ ਪਹਿਲ ਨਹੀਂ ਰਹੀ ਹੈ, ਮੰਦੇ ਪੈ ਗਏ ਹਨ ਕੰਮ ਸਾਰੇ,
ਨਹੀਂ ਆਮਦਨ ਧਨ ਕੀ ਹੋਏ।
ਮਾਤਾ ਜੀ, ਗੁਰੂ ਘਰ ਦੇ ਵਿਚ ਆਮਦਨ ਧਨ ਦੀ ਬੰਦ ਹੋ ਗਈ, ਇੱਥੇ ਕੋਈ ਆਮਦਨ ਨਹੀਂ ਰਹਿ ਗਈ ਹੈ ਹੁਣ।
ਲੈਣ ਦੇਣ ਪੁਣ ਕਿਵੇਂ ਕਰ ਹੋਏ।
ਕਹਿੰਦੇ ਹੁਣ ਲੈਣ ਦੇਣ ਗੁਰੂ ਘਰ ਦੇ ਵਿਚ ਕਿਵੇਂ ਚੱਲੇਗਾ ਜਦੋਂ ਸਾਰੀ ਕਾਰ ਪੇਟੀ ਬੰਦ ਹੋ ਗਈ ਹੈ।
ਇਤਿਹਾਸਕ ਨਿਤ ਮਾਤਾ ਪਾਸ,
ਇਉਂ ਜਾ ਕਰਕੇ ਮਾਤਾ ਦੇ ਕੋਲੇ ਰੋਜ਼ ਜਾਂਦੇ ਨੇ, ਆਪਣੇ ਰੋਣੇ ਰੋ ਕੇ ਆਉਂਦੇ ਨੇ। ਅਤੇ ਮਾਤਾ ਜੀ ਨੂੰ ਕਹਿੰਦੇ ਨੇ ਗੁਰੂ ਘਰ ਦਾ ਕੰਮ ਨੀ ਚੱਲਣਾ, ਚੱਲਣਾ ਆਪਦਾ ਨੀ ਹੈ ਵਿਚਾਰਿਆਂ ਦਾ, ਜਾ ਕੇ ਬੇਨਤੀਆਂ ਕਰਦੇ ਹਨ।
ਦ੍ਰਿੰਦ ਮਸੰਦ ਸੂ ਕਰੇ ਪ੍ਰਕਾਸ਼,
ਬਹੁਤ ਸਾਰੇ ਮਸੰਦ ਇਕੱਠੇ ਹੋ ਕੇ ਮਾਤਾ ਜੀ ਕੋਲ ਰੋਜ਼ ਜਾ ਕੇ ਗੱਲਾਂ ਕਰਦੇ ਨੇ। ਮਾਤਾ ਜੀ ਤੁਸੀਂ ਕਿਰਪਾ ਕਰੋ, ਇਹ ਗੁਰੂ ਘਰ ਦੇ ਕਾਰ ਬਹੁਤ ਵੱਡੇ ਕੰਮ ਨੇ, ਗੁਰੂ ਘਰ ਦੇ ਬੜੇ ਵੱਡੇ ਕੰਮ ਛੇੜੇ ਹੋਏ ਨੇ, ਇਹ ਕਿਵੇਂ ਚੱਲਣਗੇ ਜੇ ਕਾਰ ਭੇਟਾ ਬੰਦ ਹੋ ਗਈ।
ਕਹੇ ਜਿਨੋ ਕੇ ਇੱਕ ਦਿਨ ਮਾਈ,
ਇਹਨਾਂ ਦੇ ਕਹੇ ਕੁਹਾਏ ਤੋਂ ਇੱਕ ਦਿਨ ਮਾਤਾ ਗੁਜਰੀ ਜੀ, ਮਾਤਾ ਗੁਜਰੀ ਜੀ ਇੱਕ ਦਿਨ ਕਹੇ ਕੁਹਾਏ ਤੋਂ,
ਸੋਢੀ ਵੰਸ਼ ਮੁਕਟ ਟਿਗ ਆਏ।
ਜਿਹੜਾ ਸੋਢੀ ਵੰਸ਼ ਦੇ ਸ੍ਰੋਮਣੀ ਮੁਕਟਧਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਜੋ ਜੀ ਪ੍ਰੀਤਮ ਮਾਤਾ ਜੀ ਇਹਨਾਂ ਦੇ ਕੋਲ ਆਈ ਹੈ।
ਕਹਿਤ ਭਈ ਬੇਟਾ ਸੁਣ ਆਵੇ,
ਆ ਕੇ ਕਹਿਣਗੀ ਹੇ ਲਾਲ ਜੀ, ਹੇ ਪੁੱਤਰ ਜੀ, ਹੇ ਬੇਟਾ ਸੁਣਨਾ ਕਰੋ। ਮਾਤਾ ਗੁਜਰੀ ਜੀ ਕਹਿੰਦੀ ਹੈ,
ਕਿਮ ਸੰਸਾਰ ਕੇ ਕਾਰਜ ਨਿਵੇ।
ਹੇ ਮਾਤਾ ਜੀ ਕਹਿਣਗੀ ਹੇ ਪੁੱਤਰ ਜੀ, ਜਿਹੜੇ ਸੰਸਾਰ ਦੇ ਕੰਮ ਨੇ, ਕਾਜ ਨੇ, ਇਹ ਮਾਇਆ ਤੋਂ ਬਿਨਾਂ ਚੱਲਦੇ ਨਹੀਂ, ਇਹ ਕਿਵੇਂ ਚੱਲਣਗੇ। ਮਾਤਾ ਜੀ ਕਹਿੰਦੀ ਹੈ ਗੁਰੂ ਸਾਹਿਬ ਨੂੰ,
ਕਿਮ ਲੰਗਰ ਸਿੰਘਣ ਕੋ ਹੋਏ।
ਇਹ ਫਿਰ ਮਾਤਾ ਜੀ ਕਹਿਣ ਲੱਗੀ ਹੇ ਬੇਟਾ ਪੁੱਤਰ ਜੀ, ਇਹ ਜਿਹੜੇ ਸਿੰਘਾਂ ਦਾ ਇੰਨੇ ਆਪਣੇ ਸਿੰਘ ਰਹਿੰਦੇ ਨੇ, ਲੰਗਰ ਕਿਵੇਂ ਚੱਲੇਗਾ, ਕਿੰਨੀਆਂ ਸੰਗਤਾਂ ਆਉਂਦੀਆਂ ਨੇ, ਕਿੰਨੇ ਸਿੰਘ ਕੋਲ ਰਹਿੰਦੇ ਨੇ, ਇਹਨਾਂ ਦੇ ਲੰਗਰ ਪਾਣੀ ਦਾ ਇੰਤਜ਼ਾਮ ਕਿਵੇਂ ਹੋਏਗਾ।
ਬੰਦਕਾਰ ਸੰਗਤ ਕੀ ਜੋਏ,
ਜਿਹੜੀ ਸੰਗਤ ਦੀ ਕਾਰ ਭੇਟਾ ਆਉਂਦੀ ਸੀ ਉਹ ਤੁਸੀਂ ਸਾਰੀ ਬੰਦ ਕਰ ਦਿੱਤੀ ਹੈ।
ਜਿਹੜੇ ਪਾਉ ਲੈ ਸਿੱਖ ਵਡੇਰੇ,
ਤੁਸੀਂ ਜਿਹੜੇ ਵੱਡੇ ਵੱਡੇ ਸਿੱਖ ਆਉਂਦੇ ਨੇ, ਮੁਖੀ ਮੁਖੀ ਸਿੱਖ ਆਉਂਦੇ ਨੇ, ਉਹਨਾਂ ਨੂੰ ਸਿਰੋ ਪਾਉ ਦੇਣੇ ਪੈਂਦੇ ਨੇ, ਬੜੇ ਮੋਲ ਦੇ ਕੀਮਤੀ ਖਰਚੇ ਬੜੇ ਨੇ। ਮਾਤਾ ਜੀ ਕਹਿਣ ਲੱਗੀ ਇਸ ਕਾਰ ਭੇਟਾ ਬੰਦ ਕਿਉਂ ਕਰ ਦਿੱਤੀ ਹੈ।
ਇਤਿਹਾਸਕ ਜੀ ਕਾਜ ਕਣੇਰੇ,
ਇਤਿਹਾਸਕ ਜਿਹੜੇ ਬਹੁਤ ਕਾਜ ਨੇ ਗੁਰੂ ਘਰ ਦੇ, ਥੋੜੇ ਨਹੀਂ, ਬਹੁਤ ਸਾਰੇ ਖਰਚੇ ਨੇ ਗੁਰੂ ਘਰ ਦੇ ਵਿਚ।
ਕਿਮ ਨਿਰਵਾਹ ਬਿਨਾ ਤਾਨ ਆਏ,
ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੀ ਮਾਤਾ ਜੀ ਇਹ ਪੁੱਤਰ ਜੀ, ਇਹ ਜਿਹੜੇ ਇੰਨੇ ਖਰਚੇ ਨੇ ਬਿਨਾ ਧਨ ਆਏ ਤੋਂ, ਮਾਇਆ ਆਏ ਤੋਂ ਬਿਨਾਂ ਕਿਵੇਂ ਚੱਲਣਗੇ। ਇਹ
ਸਗਰੀ ਬਰਜ ਮਸੰਦ ਹਟਾਏ,
ਤੁਸੀਂ ਸਾਰੇ ਮਸੰਦਾਂ ਨੂੰ ਬਰਜ ਕੇ ਰੋਕ ਦਿੱਤਾ ਹੈ ਕਿ ਤੁਸੀਂ ਅੱਜ ਤੋਂ ਕਾਰ ਭੇਟਾ ਨਹੀਂ ਲਿਆਉਣੀ। ਸਿੱਖਾਂ ਨੂੰ ਕਹਿ ਦਿੱਤਾ ਕਿ ਇਹਨਾਂ ਨੂੰ ਕਾਰ ਭੇਟਾ ਦੇਣੀ ਨਹੀਂ, ਸਾਰੇ ਮਸੰਦ ਰੋਕ ਦਿੱਤੇ। ਮਾਤਾ ਜੀ ਕਹਿੰਦੀ ਗੁਰੂ ਘਰ ਦੇ ਵੱਡੇ ਵੱਡੇ ਕਾਰਜ ਕਿਵੇਂ ਚੱਲਣਗੇ ਹੁਣ।
ਬਾਕੀ ਬਾਤ ਮਾਤ ਤੇ ਸੁਣੀ,
ਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਗੱਲ ਸੁਣੀ ਨਾ, ਇਹ ਮਸੰਦਾਂ ਦੇ ਪੱਖ ਦੀ ਗੱਲ ਕਰ ਰਹੀ ਹੈ ਮਾਤਾ ਜੀ,
ਗੁਰ ਕੇ ਹਿਰਦੇ ਪਏ ਰਿਸ ਕਨੀ।
ਹਾਂ, ਗੁਰੂ ਸਾਹਿਬ ਦੇ ਹਿਰਦੇ ਵਿਚ ਬਹੁਤੀ ਰਿਸ ਹੋ ਗਈ ਹੈ। ਮਹਾਰਾਜ ਸੱਚੇ ਪਾਤਸ਼ਾਹ ਸਮਝ ਗਏ ਕਿ ਮਾਤਾ ਜੀ ਨੂੰ ਸਿਖਾ ਸਿਖੂ ਕੇ ਲਿਆਏ ਨੇ, ਇਹ ਗੱਲ ਨੂੰ ਮਹਾਰਾਜ ਸੱਚੇ ਪਾਤਸ਼ਾਹ ਸਭ ਜਾਣਦੇ ਸਨ।
ਕਿਰਪਾ ਕਰੋ ਸਭ ਕੋ ਰੱਖ ਲੀਜੈ।
ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਨਾ ਮੰਨੇ, ਫਿਰ ਕਿਰਪਾ ਕਰੋ ਸਭ ਕੋ ਰੱਖ ਲੀਜੈ, ਫਿਰ ਬੇਨਤੀ ਕਰਦੇ ਨੇ ਬਸੰਤ ਕੇ, ਕਿਰਪਾ ਕਰੋ ਮਾਤਾ ਜੀ ਗੁਰੂ ਸਾਹਿਬ ਨੂੰ ਕਹਿ ਕੇ ਸਾਰੀ ਰਕਸ਼ਾ ਕਰਾਓ।
ਭਲੇ ਵਾਕ ਸਭ ਕੋ ਕਹਿ ਦੀਜੈ।
ਜਦੋਂ ਮਹਾਰਾਜ ਸੱਚੇ ਪਾਤਸ਼ਾਹ ਉਹ ਮਸੰਦਾਂ ਪ੍ਰਤੀ ਰੁੱਖੇ ਬੋਲੇ, ਫਿਰ ਮਾਤਾ ਜੀ ਨੂੰ ਵੀ ਕਹਿਣ ਲੱਗੇ ਨਹੀਂ ਇਹ ਬਖਸ਼ੇ ਨਹੀਂ ਜਾਣਗੇ, ਕਹਿਣ ਲੱਗੇ ਮਾਤਾ ਜੀ ਨੂੰ। ਇਹ ਫਿਰ ਉਹ ਕਹਿੰਦੇ ਮਹਾਰਾਜ ਮਾਤਾ ਜੀ ਨੂੰ ਕਹਿਣ ਲੱਗੇ, ਮਾਤਾ ਜੀ ਕਿਰਪਾ ਕਰਕੇ ਇਸ ਨੂੰ ਬਚਨ ਦਾ ਭਲਾ ਕਰਾ ਦਿਓ ਕੋਈ, ਕਿਉਂਕਿ ਗੁਰੂ ਦਾ ਬਚਨ ਕਦੇ ਮੁੜ ਨਹੀਂ ਸਕਦਾ ਹੈ।
ਸੁਣ ਸ੍ਰੀ ਮੁਖ ਤੇ ਬੋਹਰੇ ਉਚਾਰੀ,
ਫਿਰ ਸੁਣ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕਿਹਾ ਜੀ, ਸੁਣੋ।
ਬਾਬਾ ਨਾਨਕ ਜਗ ਗੁਰ ਪਹਾਰੇ।
ਮਾਤਾ ਜੀ ਕਿਉਂ ਚਿੰਤਾ ਕਰਦੀ ਹੈ, ਇਹ ਗੁਰੂ ਘਰ ਬਾਬੇ ਨਾਨਕ ਦਾ ਗੁਰੂ ਘਰ ਹੈ, ਬੜਾ ਜਗਤ ਦਾ ਭਾਰੀ ਗੁਰੂ ਹੋਇਆ, ਜਿਹਦੇ ਮਾਇਆ ਕੀ ਸਾਰੀ ਦੁਨੀਆਂ ਦੀ ਮਾਇਆ ਉਹਦੇ ਚਰਨਾਂ ਚ ਤੁਲਦੀ ਫਿਰਦੀ ਹੈ, ਜਿਹਦੇ ਚਰਨਾਂ ਚ ਸਾਰੀਆਂ ਸ਼ਕਤੀਆਂ ਤੁਰੀਆਂ ਫਿਰਦੀਆਂ ਨੇ, ਇਹ ਗੁਰੂ ਘਰ ਉਸਦਾ ਚੱਲਦਾ ਹੁੰਦਾ, ਇਹ ਗੁਰਗੱਦੀ ਉਸ ਗੁਰੂ ਨਾਨਕ ਦੀ ਹੈ। ਮਾਤਾ ਜੀ ਚਿੰਤਾ ਨਾ ਕਰੋ, ਕਹਿੰਦੇ ਹਨ
ਜਿਨੋ ਕਹੇ ਬਾਕਨ ਅਬਰਹਮੇ,
ਜਿਹੜੇ ਗੁਰੂ ਸਾਹਿਬ ਨੇ ਬਚਨ ਕਹੇ ਨਾ ਗੁਰੂ ਨਾਨਕ ਸਾਹਿਬ ਜੀ ਨੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬੜੇ ਸੁੰਦਰ ਬਚਨ ਕਹੇ, ਉਹ ਕਦੇ ਮੁੜਦੇ ਨਹੀਂ ਹਨ।
ਵਰਤੋਂਗਾ ਪਹਿਰੋਂ ਦਸ ਜਾਮੇ,
ਮਹਾਰਾਜ ਨੇ ਕਿਹਾ ਸੀ, ਕਹਿਣ ਲੱਗੇ ਵਰਤੋਂਗਾ ਪਹਿਰੋਂ ਦਸ ਜਾਮੇ, ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਮਾਤਾ ਜੀ ਗੁਰੂ ਨਾਨਕ ਸਾਹਿਬ ਨੇ ਅਜਿੱਤੇ ਰੰਧਾਵੇ ਨੂੰ ਇਹ ਬਚਨ ਕਹੇ ਸੀ, ਪਿੱਛੇ ਸੁਣੀ ਹੋਣੀ ਤੁਸੀਂ ਕਥਾ। ਕਹੇ ਵਰਤੂੰਗਾ ਮੈਂ ਦਸ ਜਾਮਿਆਂ ਵਿੱਚ ਵਰਤੂੰਗਾ, ਦਸਵਾਂ ਗੁਰੂ ਬਣ ਕੇ ਜਦੋਂ ਆਊਂਗਾ।
ਪਾਣਾ ਇਸੀ ਤਰ੍ਹਾਂ ਸਭ ਹੋਵੇ,
ਜਿਹੜੇ ਬਚਨ ਕਹੇ ਮਾਤਾ ਜੀ ਨੂੰ, ਕਹਿੰਦੇ ਮਾਤਾ ਜੀ ਇਹ ਤਾਂ ਸਭ ਕੁਛ ਹੁਣ ਜਿਹੜਾ ਕੁਛ ਹੋਣਾ ਹੋਣਾ ਹੀ ਆ, ਪਾਣਾ ਵਰਤਣਾ ਹੈ, ਇਹ ਮੇਰਾ ਰੁਕਿਆ ਵੀ ਰੁਕਦਾ ਨਹੀਂ, ਕਿਉਂਕਿ ਗੁਰੂ ਨਾਨਕ ਦੇ ਬਚਨ ਹਨ।
ਕਰੀ ਪਰਮੇਸ਼ਰ ਕੀ ਕੋਖ ਹੋਵੇ,
ਕਹਿੰਦੇ ਹਾਂਜੀ
ਕਰੀ ਪਰਮੇਸ਼ਰ ਕੀ ਕੋਖ ਹੋਵੇ,
ਕਹਿੰਦੇ ਉਹ ਪਰਮੇਸ਼ਰ ਦੀ ਕਰੀ ਨੂੰ ਕੋਈ ਖੋ ਨਹੀਂ ਸਕਦਾ, ਕੋਈ ਮੋੜ ਨਹੀਂ ਸਕਦਾ ਹੈ।
ਸੁਣ ਮਾਤਾ ਤੁਸ਼ਨ ਹੋਏ ਰਹੀ,
ਸੁਣ ਕਰਕੇ ਮਾਤਾ ਚੁੱਪ ਕਰ ਗਈ, ਕੋਈ ਬਾਹਰ ਨੀ ਚੱਲੀ ਹੈ। ਮਾਤਾ ਨੇ ਕਿਹਾ ਅਸੀਂ ਜਾ ਕੇ, ਪਰ ਸਤਿਗੁਰੂ ਮੰਨੇ ਨਹੀਂ ਹਨ, ਕਹਿੰਦੇ ਜੋ ਕੁਛ ਹੋਣਾ ਹੋ ਕੇ ਰਹਿਣਾ ਹੈ। ਗੁਰੂ ਸਾਹਿਬ ਜੀ ਕਹਿੰਦੇ ਹਨ,
ਕਿਤ ਗਵਾਰ ਮੈਂ ਸੁੱਤ ਸਨ ਕਹੀ,
ਜੇ ਕਹਿੰਦੇ ਮੈਂ ਕਹਿਣ ਲੱਗੀ ਮਾਤਾ ਜੀ ਕਹਿਣ ਲੱਗੀ ਮੈਂ ਤੁਹਾਡੇ ਵਾਸਤੇ ਜੋ ਗੱਲ ਕਹੀ ਸੀ,
ਕਿਤ ਗਵਾਰ ਮੈਂ ਸੁੱਤ ਸਨ ਕਹੀ,
ਹਾਂ ਕਿਤ ਗਵਾਰ ਕਈ ਵਾਰ ਕਹਿੰਦੀ ਇਹ ਮਸੰਦਾਂ ਨੂੰ, ਕਹਿੰਦੀ ਮਾਤਾ ਜੀ ਮੈਂ ਕਈ ਵਾਰੀ ਆਪਣੇ ਪੁੱਤਰ ਨੂੰ ਇਹ ਗੱਲ ਕਹੀ ਹੈ,
ਭਲੀ ਕਰਨ ਮੈਂ ਹੋਈ ਬੁਰੀ,
ਕਹਿਣ ਲੱਗੀ ਪਰ ਮਸੰਦਾਂ ਨੂੰ ਕਹਿਣ ਲੱਗੀ ਮੇਰੇ ਵੱਸ ਨੀ, ਮੈਂ ਤੁਹਾਡਾ ਭਲਾ ਕਰਾਉਣ ਵਾਸਤੇ ਗਈ ਸੀ, ਉਲਟਾ ਬੁਰਾ ਹੋ ਗਿਆ। ਮਹਾਰਾਜ ਨੇ ਹੋਰ ਬਚਨ ਕਰੜੇ ਕਹਿਤੇ ਵੀ ਇਹ ਬਖਸ਼ੇ ਨੀ ਜਾਣਗੇ, ਕਹਿ ਦਿੱਤਾ ਕਹਿੰਦੇ ਬੁਰਾ ਹੀ ਬਚਨ ਕਹਿਤਾ। ਮਹਾਰਾਜ ਨੇ ਗੁੱਸੇ ਜੋ ਕਿ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਵੀ ਕਹਿ ਦੇ ਬਚਨ ਇਹ ਜੀ ਵੀ ਮਸੰਦਾਂ ਦੀ ਤੁਸੀਂ ਬਹੁਤੀ ਸਹਾਇਤਾ ਨਾ ਕਰੋ, ਜੇ ਕਰੋਗੇ ਤੁਸੀਂ ਵੀ ਇੱਥੇ ਵੱਸ ਨਹੀਂ ਸਕੋਗੇ। ਕਹਿੰਦੇ ਇਹੋ ਜਿਹੇ ਬਚਨ ਕਰੜੇ ਕਹਿ ਦਿੱਤੇ। ਮਾਤਾ ਕਹਿਣ ਲੱਗੀ ਭਲੀ ਕਰਨ ਵਾਸਤੇ ਗਈ ਸੀ, ਉਲਟਾ ਬੁਰਾ ਹੋ ਗਿਆ ਹੈ।
ਸੁਣੋ ਪੁੱਤਰ ਹਿਰਦੇ ਰਿਸ ਧਰੀ,
ਕਹਿੰਦੇ ਸੁਣ ਕਰਕੇ ਪੁੱਤਰ ਹਿਰਦੇ ਰਿਸ ਧਰੀ, ਗੁਰੂ ਸਾਹਿਬ ਨੇ ਮਨ ਵਿੱਚ ਸਗੋਂ ਗੁੱਸਾ ਕੀਤਾ ਹੈ।
ਦਿਨੋ ਤੋਂ ਬਾਰ ਦਿਨੋ ਸ਼ਰਾਪ,
ਮੈਂ ਤਾਂ ਬਰ ਲੈਣ ਵਾਸਤੇ ਆਈ ਸੀ ਪਰ ਉਲਟਾ ਸ਼ਰਾਪ ਮਿਲ ਗਿਆ ਹੈ। ਇਉਂ ਬਚਨ ਕਹਿੰਦੀ ਹੈ ਮਾਤਾ ਜੀ,
ਜਿਵੇਂ ਚੰਦਨ ਘਸਦੇ ਹੋਏ ਤਾਪ,
ਜਿਵੇਂ ਚੰਦਨ ਤਾਂ ਘਸਾਈਦਾ ਠੰਡਾ ਹੁੰਦਾ ਸਗੋਂ ਉਹਨੂੰ ਮੱਥੇ ਤੇ ਲਾਈਦਾ, ਪਰ ਚੰਦਨ ਘਸਾ ਕੇ ਲਾ ਕੇ ਉਹੀ ਦੁਖੀ ਦੇਣ ਲੱਗ ਜੇ, ਤਾਪ ਤਪ ਜਾਏ, ਠੰਡਾ ਚੰਦਨ ਗਰਮ ਹੋ ਜਾਏ। ਕਹਿੰਦੇ ਉਹ ਗੁਰੂ ਸਾਹਿਬ ਨੇ ਹੀ ਤਾਂ ਠੰਡ ਲੈਣ ਵਾਸਤੇ ਗਈ ਸੀ, ਉਲਟੇ ਤਪਦੇ ਬਚਨ ਕਹਿ ਦਿੱਤੇ ਹਨ।
ਤੁਤਕੋ ਦਾਵਾ ਕਰ ਮੈਂ ਆਈ,
ਮੈਂ ਆਪਣਾ ਪੁੱਤਰ ਪਣੇ ਦਾ ਦਾਵਾ ਕਰਕੇ ਆਈ ਸੀ। ਕਹਿਣ ਲੱਗੀ ਮਾਤਾ ਜੀ ਇਹ ਪੁੱਤਰ ਜੀ, ਇਹ ਲਾਲ ਜੀ, ਤੁਸੀਂ ਬਚਨ ਬੜੇ ਕਰੜੇ ਕਹਿ ਦਿੱਤੇ, ਮੈਂ ਤੁਹਾਡੇ ਕੋਲ ਬੜੇ ਮਾਣ ਨਾਲ ਆਈ ਸੀ ਕਿ ਮੇਰਾ ਪੁੱਤਰ ਹੈ ਤੂੰ, ਇਹ ਦਾਵਾ ਬੰਨ ਕੇ ਤੁਹਾਡੇ ਕੋਲ ਆਈ ਸੀ। ਮੈਂ ਕਹਿਣ ਲੱਗੀ ਹੈ
ਬਖਸ਼ੋ ਦੇਹੋ ਸਭ ਕੋ ਵੰਡਿਆ ਏ,
ਤੇ ਮੁੜ ਕੇ ਮਾਤਾ ਜੀ ਫਿਰ ਕਹਿੰਦੀ ਇਉਂ ਨਾ ਬਚਨ ਕਹੋ, ਬਖਸ਼ ਦੋ ਸਾਰਿਆਂ ਨੂੰ ਵਡਿਆਈ ਬਖਸ਼ ਦੋ, ਸਾਰਿਆਂ ਤੇ ਕਿਰਪਾ ਕਰ ਦੋ। ਮਹਾਰਾਜ ਨੂੰ ਮਾਤਾ ਜੀ ਕਹਿੰਦੀ ਹੈ
ਸਿੱਖ ਸੇਵਕ ਤੁਮਰੂ ਪਰਿਵਾਰੂ,
ਇਹ ਸਿੱਖ ਸੇਵਕ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੀ, ਮਾਤਾ ਜੀ ਤੁਹਾਡਾ ਪਰਿਵਾਰ ਹੈ। ਗੁਰੂ ਸਾਹਿਬ ਤੇ ਆਪ ਕਹਿੰਦੇ ਸੇਵਕ ਸਿੱਖ ਸਭ ਹੈ ਕਰਤਾਰਾ, ਤੋ ਇਹ ਜਿਹੜੇ ਸਾਰੇ ਜਿਹੜੇ ਸੇਵਕ ਸਿੱਖ ਨੇ ਮਹਾਰਾਜ ਸੱਚੇ ਪਾਤਸ਼ਾਹ, ਇਹ ਸੁਖੀ ਬਸੇ ਮੋਰੋ ਪਰਿਵਾਰਾਂ, ਇਹ ਮੇਰਾ ਪਰਿਵਾਰ ਸੁੱਖਾਂ ਨਾਲ ਬਸੇ। ਤੇ ਮਹਾਰਾਜ ਮਾਤਾ ਜੀ ਵੀ ਕਹਿੰਦੀ ਇਹ ਪੁੱਤਰ ਜੀ ਇਹ ਸਿੱਖ ਸੇਵਕ ਤੁਹਾਡਾ ਸਾਰਾ ਪਰਿਵਾਰ ਹੈ।
ਕਹੀਏ ਜਿਮ ਪ੍ਰਾਪਤ ਸੁਖ ਭਾਰੂ,
ਇਹਨਾਂ ਨੂੰ ਆ ਮਾਤਾ ਜੀ ਕਹਿਣ ਲੱਗੀ ਲਾਲ ਜੀ ਉਹ ਕਿਰਪਾ ਕਰੋ ਜਿਹਦੇ ਨਾਲ ਇਹਨਾਂ ਨੂੰ ਬੜੇ ਭਾਰੇ ਸੁੱਖ ਮਿਲ ਜਾਣ, ਸੁਖੀ ਹੋ ਜਾਣ, ਇਹੋ ਜਿਹੇ ਬਚਨ ਕਹਿਣਾ ਕਰੋ।
ਗੁਰ ਬੋਲੇ ਸੁਣ ਮਾਤ ਮਹਾ ਹਿਤ,
ਤਾਂ ਗੁਰੂ ਜੀ ਬੋਲੇ ਕਹਿੰਦੇ ਮਾਤਾ ਜੀ ਸੁਣ ਲੈ ਤੇਰੀ ਮਹਾ ਹਿਤ ਦੀ ਗੱਲ ਸੁਣ। ਹੁਣ ਮਹਾਰਾਜ ਜੀ ਕਹਿੰਦੇ ਹਨ
ਕਰੋ ਖਾਲਸੇ ਕੋ ਤੁਮ ਸਾਬਤ,
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਾਤਾ ਜੀ ਜੇ ਤੂੰ ਸਿੱਖਾਂ ਨੂੰ ਤਕੜੇ ਕਰਨਾ ਚਾਹੁੰਦੀ ਉਸ ਦਾ ਹੋਰ ਹੌਸਲਾ ਦੇ ਕੇ, ਉਹਨਾਂ ਨੂੰ ਹੋਰ ਹੌਸਲਾ ਦੇ ਕੇ ਚੜ੍ਹਦੀ ਕਲਾ ਵਿਚ ਕਰੋ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਸਾਬਿਤ, ਆਪਣੇ ਪੁੱਤਰਾਂ ਦੀ ਤਰ੍ਹਾਂ ਖਾਲਸੇ ਨੂੰ ਚੜ੍ਹਦੀ ਕਲਾ ਰਹਿਣ ਵਾਸਤੇ ਕਹੋ ਮਾਤਾ ਜੀ। ਇਉਂ ਕਹਿੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ,
ਰਹਿਤ ਕਹਿਤ ਕੇ ਸਹਿਤ ਅਚਾਰੀ,
ਇਹਨਾਂ ਨੂੰ ਕਹੋ ਖਾਲਸੇ ਨੂੰ ਰਹਿਤ ਤੇ ਕਹਿਤ ਵਿਚ ਪੂਰੇ ਅਚਾਰੀ ਹੋਣ, ਭਾਵ ਚਲਣ ਚਲਣਾਂ ਦੇ ਵਿਚ ਪੱਕੇ ਹੋਣ, ਕਹਿਣੀ ਤੇ ਰਹਿਣੀ ਵਿਚ ਪੂਰੇ ਹੋਣ, ਰਹਿਣੀ ਰਹਿ ਸੋਈ ਸਿੱਖ ਮੇਰਾ, ਐਸੇ ਸਿੱਖ ਬਣਾ ਮਾਤਾ ਜੀ, ਹੌਸਲਾ ਦੇ ਇਹਨਾਂ ਨੂੰ ਚੜ੍ਹਦੀ ਕਲਾ ਚ ਰਹਿਣ।
ਬੀਚ ਖਾਲਸੇ ਜੋਤ ਹਮਾਰੀ,
ਫਿਰ ਕਹਿਣ ਲੱਗੇ ਮਾਤਾ ਜੀ ਇਹ ਖਾਲਸੇ ਵਿਚ ਮੇਰੀ ਜੋਤ ਵਰਤ ਰਹੀ ਹੈ, ਬੀਚ ਖਾਲਸੇ ਜੋਤ ਹਮਾਰੀ, ਸਾਡੀ ਜੋਤ ਜਿਹੜੀ ਖਾਲਸੇ ਦੇ ਵਿਚ ਹੈ, ਮੈਂ ਖਾਲਸੇ ਚ ਵਸਦਾ ਹਾਂ।
ਭਲੋ ਖਾਲਸਾ ਹੀ ਸਭ ਕਰ ਹੈ,
ਇਹ ਕਹਿੰਦੇ ਸਾਰੇ ਕਾਰਜ ਮਾਤਾ ਜੀ ਚਿੰਤਾ ਨਾ ਕਰ, ਮਸੰਦਾਂ ਦੀ ਕੋਈ ਗੱਲ ਨੀ, ਖਾਲਸਾ ਸਾਰਾ ਕਾਰੋਬਾਰ ਸੰਭਾਲੇਗਾ, ਆਪੇ ਸਭ ਕੁਛ ਕਰੇਗਾ। ਹੁਣ ਖਾਲਸਾ
ਜਗਤ ਰਾਜ ਜਨ ਕੇ ਅਨੁਸਾਰ ਹੈ,
ਮਾਤਾ ਜੀ ਕਿਹੜੀਆਂ ਗੱਲਾਂ ਕਰਦੇ ਹੋ ਤੁਸੀਂ, ਕਹਿਣ ਲੱਗੇ ਮੈਂ ਖਾਲਸਾ ਐਸਾ ਸ਼ਕਤੀਸ਼ਾਲੀ ਬਣਾਇਆ ਕਿ ਸੰਸਾਰ ਦਾ ਰਾਜ ਵੀ ਇਹਨਾਂ ਦੇ ਆਸਰੇ ਚੱਲੇਗਾ, ਇਹ ਰਾਜ ਭਾਗ ਦੇ ਮਾਲਕ ਵੀ ਹੋਣਗੇ। ਤੂੰ ਚਿੰਤਾ ਕਰਦੇ ਕਿਤੇ ਭੁੱਖੇ ਨਾ ਮਰ ਜਾਣ, ਮਾਤਾ ਜੀ ਚਿੰਤਾ ਨਾ ਕਰ। ਮਹਾਰਾਜ ਜੀ ਕਹਿੰਦੇ ਹਨ,
ਇਮ ਸੁਣ ਕਰ ਜਨਨੀ ਤਬ ਗਈ।
ਜੋ ਗੁਰੂ ਸਾਹਿਬ ਤੋਂ ਬਚਨ ਸੁਣ ਕੇ ਮਾਤਾ ਗੁਜਰੀ ਜੀ ਗਈ ਚਲੀ ਗਈ ਹੈ।
ਪਛਤਾਪ ਕਰ ਤੂੰ ਚਿਤ ਭਏ।
ਬੜਾ ਪਛਤਾਵਾ ਕਰਦੀ ਗਈ ਹੈ, ਕਹਿੰਦੀ ਬਖਸ਼ਾਉਣ ਆਏ ਸੀ ਉਲਟੇ ਆਪਦੇ ਪਰਿਵਾਰ ਨੂੰ ਵੀ ਚੰਗੇ ਮਾੜੇ ਬਚਨ ਘੁਆ ਲਏ ਹਨ। ਜੋ ਚਿੰਤਾ ਕਰਦੀ ਜਾਂਦੀ ਹੈ,
ਬੈਠੀ ਜਾਏ ਕਿਤ ਕੋ ਸਿੱਖ ਆਏ।
ਜਦੋਂ ਜਾ ਕੇ ਮਾਤਾ ਜੀ ਅੰਦਰ ਬੈਠੀ ਘਰ ਜਾ ਕੇ, ਫਿਰ ਕੁਝ ਕੁ ਸਿੱਖ ਆਏ ਹਨ।
ਜਿਮ ਬੀਤੀ ਤਿਮ ਬਾਤ ਚਲਾਏ।
ਜਿਵੇਂ ਬਤੀਤ ਹੋਈ, ਗੁਰੂ ਸਾਹਿਬ ਦੇ ਨਾਲ ਗੱਲਬਾਤ ਹੋਈ, ਮਾਤਾ ਜੀ ਨੇ ਦੱਸੀ ਆ ਕੇ ਵੀ ਯੋਂ ਹੋ ਗਿਆ ਉੱਥੇ ਤਾਂ ਹੁਣ।
ਪਠਨ ਸੁਭਾਵ ਮਸੰਦਨ ਕਹਿਓ।
ਮਸੰਦ ਕਹਿਣ ਲੱਗੇ ਜੀ, ਬੜਾ ਕਰੜਾ ਸੁਭਾਅ ਹੈ, ਕਹਿਣ ਲੱਗੇ ਗੁਰੂ ਸਾਹਿਬ ਦਾ ਗੱਲ ਸੁਣਦੀ ਨੀ ਕਿਸੇ ਦੀ, ਬਹੁਤ ਕਰੜਾ ਸੁਭਾਅ ਹੈ। ਮਾਤਾ ਜੀ ਨੂੰ ਕਹਿਣ ਲੱਗੇ ਹਨ, ਬਹੁਤਾ ਕਰੜਾ ਸੁਭਾਅ ਹੈ ਗੁਰੂ ਸਾਹਿਬ ਜੀ ਦਾ।
ਜਿਨਕੇ ਮੋਹ ਲੇਸ਼ ਨਹਿ ਲਹਿਓ।
ਇੰਨੇ ਕਰੜਾ ਸੁਭਾਅ ਹੋ ਗਿਆ ਸਾਹਿਬ ਗੁਰੂ ਸਾਹਿਬ ਦਾ, ਹੁਣ ਕਹਿੰਦੇ ਇਹਨਾਂ ਦੇ ਅੰਦਰ ਪਿਆਰ ਹੀ ਨੀ ਰਿਹਾ। ਹੁਣ ਅੱਗੇ ਬੜਾ ਮੋਹ ਕਰਿਆ ਕਰਦੇ ਸੀ, ਹੁਣ ਮੋਹ ਲੇਸ਼ ਮਾਤਰ ਵੀ ਨੀ ਅੰਦਰ ਰਿਹਾ ਹੈ। ਇਸ ਕਰਕੇ ਮਸੰਦ ਕਹਿਣ ਲੱਗੇ, ਮਾਤਾ ਜੀ ਬਹੁਤੇ ਕਰੜੇ ਸੁਭਾਅ ਵਾਲੇ ਹੋ ਗਏ ਹਨ।
ਕਰੇ ਬਚਨ ਸੋ ਜਾਤ ਨਾ ਖਾਲੇ।
ਫਿਰ ਕਹਿਣ ਲੱਗੇ ਮਾਤਾ ਜੀ, ਜਿਹੜਾ ਇਹ ਬਚਨ ਕਹਿ ਦੇਣਗੇ ਉਹ ਖਾਲੀ ਨੀ ਜਾਏਗਾ। ਇਸ ਕਰਕੇ ਬਚਨ ਮਾਰੇ ਹੋ ਗਏ ਜੀ, ਮਾਰੇ ਗਏ ਫਿਰ ਤੇ ਹੋਰ ਹੀ ਮਾੜੀ ਗੱਲ ਹੋ ਗਈ ਹੈ।
ਸਤਿਸ਼ਨ ਫਲ ਸੁਖ ਕੇ ਦੁੱਖ ਨਾਲੀ।
ਕਹਿੰਦੇ ਜਦੋਂ ਬਚਨ ਕਹਿ ਦੇਣਗੇ ਗੁਰੂ ਸਾਹਿਬ ਜੀ, ਭਾਵੇਂ ਸੁਖ ਦਾ ਕਹਿਣ ਭਾਵੇਂ ਦੁੱਖ ਦਾ ਕਹਿਣ, ਸਤਿਸ਼ਨ ਉਸੇ ਟਾਈਮ ਦਾ ਫਲ ਮਿਲਦਾ ਹੈ, ਉਸੇ ਟਾਈਮ ਬਚਨ ਫੁਰ ਜਾਂਦਾ ਹੈ। ਇੰਨੇ ਸ਼ਕਤੀਸ਼ਾਲੀ ਬਚਨ ਨੇ ਗੁਰੂ ਸਾਹਿਬ ਜੀ ਦੇ।
ਵਿਪਰਾ ਕਹਿ ਸਕਤ ਕਿਸ ਮਾਹੀ।
ਉਹਨੇ ਸਾਰੇ ਬਚਨ ਵਿਪਰਾ ਉਲਟੇ ਸੁਣਾਏ ਨੇ, ਭਾਵ ਗਏ ਸੀ ਬਖਸਾਉਣ ਵਾਸਤੇ, ਉਲਟਾ ਸ਼ਰਾਪ ਹੋਰ ਬਹੁਤਾ ਮਿਲ ਗਿਆ।
ਬੋਲੇ ਸਮੁਖ ਅਧਿਕ ਡਰ ਪਾਏ।
ਮਾਤਾ ਜੀ ਦੇ ਕਹਿੰਦੇ, ਮਾਤਾ ਜੀ ਕਹਿੰਦੇ ਗੁਰੂ ਸਾਹਿਬ ਦੇ ਸਾਹਮਣੇ ਕਿਸੇ ਦੀ ਬੋਲਣ ਦੀ ਸ਼ਕਤੀ ਨੀ ਹੈ, ਸਭ ਡਰਦੇ ਨੇ। ਇਹਦੇ ਤੁਹਾਡੇ ਚਰਨਾਂ ਚ ਆਏ ਜੀ, ਹੋਰ ਕਿਹਦੀ ਸ਼ਕਤ ਹੈ? ਗੁਰੂ ਸਾਹਿਬ ਨੂੰ ਜਾ ਕੇ ਕੋਈ ਕਹਿ ਸਕੇ? ਇੰਨੇ ਸ਼ਕਤੀਸ਼ਾਲੀ ਦੇ ਗੁਰੂ ਤੋਂ ਸਾਰੇ ਡਰਦੇ ਹਨ।
ਤੈਬੇ ਕੋ ਤਮੋਚਿਤ ਵਿਸਾਲੇ।
ਮਾਤਾ ਜੀ ਤੁਹਾਡੇ ਤੋਂ ਵੱਡਾ ਉਹਨਾਂ ਨੂੰ ਕੋਈ ਕਹਿਣ ਵਾਲਾ ਹੋਰ ਕੋਈ ਹੈ ਨਹੀਂ। ਹੁਣ ਤੇ ਸਾਡਾ ਸਾਰੀਆਂ ਆਸਾਂ ਤੈ ਤੇਰੀ ਹੋ ਗਈਆਂ, ਕਿ ਪਹਿਲਾਂ ਤੇ ਸਾਡੇ ਮਨ ਚ ਆ ਸੀ ਕਿ ਮਾਤਾ ਜੀ ਤੋਂ ਕਹਿ ਕੇ ਬਖਸ਼ਵਾ ਲਵਾਂਗੇ। ਹੁਣ ਦੂਜੇ ਦੀ ਸ਼ਕਤੀ ਕੀ ਹੈ ਜਿੱਥੇ ਤੁਹਾਨੂੰ ਨੀ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕਿਹਾ ਮੰਨੇ? ਹੋਰ ਕਿਸੇ ਸ਼ਕਤੀ ਨਹੀਂ ਗੁਰੂ ਸਾਹਿਬ ਦੇ ਮੂਹਰੇ ਸਾਹਮਣੇ ਬੋਲ ਸਕਣ।
ਸਰਾਪ ਪਾਰ ਇਸੇ ਘੁਟਾਲੇ।
ਇਸ ਕਰਕੇ ਸਰਾਪ ਹੋ ਗਿਆ, ਘੁਟਾਲੇ ਮਾੜੀ ਗੱਲ ਹੋ ਗਈ ਹੈ। ਮਾਤਾ ਜੀ
ਤੇਰੀ ਗੁਜਰੀ ਤਬ ਸਭਨ ਸੁਣਾਏ।
ਮਾਤਾ ਗੁਜਰੀ ਜੀ ਫਿਰ ਸੁਣਾਉਂਦੀ ਹੈ, ਕਹਿੰਦੀ ਭਾਈ ਕੀ ਦੱਸਾਂ, ਸੁਭਾਅ ਇਹੋ ਜਿਹੀ ਹੈ। ਮਹਾਰਾਜ ਸਾਹਿਬ ਜੀ ਦਾ ਸੁਭਾਅ ਜਿਹੜਾ ਕਰ ਰਹੀ ਹੈ, ਕਹਿਣ ਲੱਗੇ ਪਹਿਲੇ ਦਿਨੋਂ। ਹੁਣ ਮਾਤਾ ਜੀ ਦੱਸਦੀ ਹੈ,
ਅਲਪ ਵੈਸ ਤੇ ਜੇ ਜਿੱਦ ਪਾਏ।
ਕਹਿਣ ਲੱਗੀ ਅੱਜ ਦੀ ਗੱਲ ਹੀ, ਛੋਟੇ ਹੁੰਦਿਆਂ ਵੀ ਜਿਹੜੀ ਜਿੱਦ ਤੇ ਅੜ ਜਾਂਦੇ ਸੀ ਨਾ, ਕਦੇ ਇੱਕ ਰੰਚਕ ਮਾਤਰੀ ਪਿੱਛੇ ਪੈ ਨਹੀਂ ਰੱਖਿਆ। ਜਿੱਥੇ ਅੜ ਗਏ ਸੋ ਅੜ ਗਏ, ਪਹਿਲੇ ਦਿਨ ਛੋਟੀ ਉਮਰ ਤੋਂ ਲੈ ਕੇ ਉਹੀ ਸੁਭਾਅ ਰਿਹਾ ਪਹਿਲੇ ਦਿਨ ਤੋਂ। ਕਹਿਣ ਲੱਗੀ ਹੈ,
ਇੱਕ ਦਿਨ ਜਲ ਕ੍ਰੀੜਾ ਕਹੋ ਕਰੇ।
ਹੁਣ ਸੁਣ ਲੋ, ਕਹਿੰਦੀ ਇੱਕ ਦਿਨ ਇਹ ਜਲ ਕ੍ਰੀੜਾ ਕਰਦੇ ਸੀ, ਭਾਵ ਪਾਣੀ ਵਿੱਚ ਖੇਡਦੇ ਸੀ ਜਾ ਕੇ ਬੱਚਿਆਂ ਸਾਂ ਬਰਾਬਰ ਦੇ ਨਾਲ। ਜਦੋਂ ਛੋਟੀ ਜੀ ਉਮਰ ਸੀ, 3-4 ਸਾਲ ਦੀ, ਨਾਲ ਦੀ ਜਿਹੜੀ ਗੰਗਾ ਦਰਿਆ ਵਗਦਾ ਉੱਥੇ ਜਾ ਕਰਕੇ ਜਲ ਕ੍ਰੀੜਾ ਕਰਦੇ ਸੀ, ਇੱਕ ਦੂਜੇ ਦੇ ਉੱਤੇ ਪਾਣੀ ਪਾਉਂਦੇ ਸੀ, ਗੋਤੇ ਲਾਉਂਦੇ ਸੀ, ਨਹਾਉਂਦੇ ਸੀ। ਕਹਿੰਦੇ ਉੱਥੇ ਖੇਡਦੇ ਸੀ ਪਾਣੀ ਦੇ ਨਾਲ।
ਕੀਰਤਨ ਦੇ ਤਾਂ ਪਰਸ ਪਰ ਭਿਰੇ।
ਆ ਛਿੱਟੇ ਮਾਰ ਮਾਰ ਕੇ ਇੱਕ ਦੂਜੇ ਤੇ ਦੋ ਪਾਰਟੀਆਂ ਬਣਾ ਕੇ ਛਿੱਟੇ ਮਾਰ ਮਾਰ ਕੇ ਭਿੜਦੇ ਲੜਦੇ ਸਨ, ਇਉਂ ਲੜਦੇ ਸਨ, ਖੇਡਦੇ ਸਨ ਪਾਣੀ ਵਿਚ।
ਰਾਏ ਗੁਲਾਬ ਸ਼ਿਆਮ ਸਿੰਘ ਆਦਿ।
ਰਾਏ ਗੁਲਾਬ ਤੇ ਸ਼ਿਆਮ ਸਿੰਘ ਆਦਿ ਨਾਲ ਸੰਗੀ ਸਾਥੀ ਸਨ ਮਹਾਰਾਜ ਦੇ, ਜਿਹੜੇ ਨਾਲ ਦੇ ਸਮਕਾਲੀ ਹਾਣੀ ਸਨ, ਉਹਨਾਂ ਨਾਲ ਮਾਤਾ ਜੀ ਕਹਿੰਦੀ ਇਹ ਪਾਣੀ ਵਿਚ ਖੇਡਦੇ ਸਨ।
ਬਾਲਕ ਬੈ ਖੇਲੇ ਅਹਿਲਾਦ।
ਇਹ ਛੋਟੀ ਉਮਰ ਦੇ ਵਿਚ ਕਹਿੰਦੇ ਆਨੰਦ ਨਾਲ ਖੇਡਦੇ ਸਨ ਉਹਨਾਂ ਦੇ ਨਾਲ।
ਸਰੇ ਜਵਾਰ ਜ਼ਾਰ ਜੋਤ।
ਇਹ ਕਹਿਣ ਲੱਗੀ ਇੱਕ ਇਹਨਾਂ ਦੇ ਹੱਥਾਂ ਦੇ ਵਿਚ ਦੋ ਬਹੁਤ ਸੁੰਦਰ ਕੜੇ ਸਨ, ਜਿਨ੍ਹਾਂ ਵਿਚ ਜੜੇ ਜਵਾਹਰ ਹੀਰੇ ਆਦਿ ਜੜੇ ਹੋਏ ਸੀ, ਬੜੇ ਕੀਮਤੀ ਸੋਨੇ ਦੇ ਬਣੇ ਹੋਏ ਹੀਰੇ ਜੜੇ ਹੋਏ, ਬੜੇ ਕੀਮਤੀ, ਬਹੁਤ ਕੀਮਤੀ ਦੋ ਕੜੇ ਸਨ।
ਬਹੁ ਮੋਲੇ ਕੰਕਨ ਕਰ ਹੋਤ।
ਕਹਿਣ ਲੱਗੀ ਮਾਤਾ ਜੀ ਉਹ ਜਿਹੜੇ ਕੜੇ ਸੀ ਨਾ, ਬਹੁਤ ਭਾਰੀ ਕੀਮਤ ਦੇ ਸਨ, ਕਿਉਂਕਿ ਹੀਰੇ ਬਹੁਤ ਮਹਿੰਗੇ ਹੀਰੇ ਜੜੇ ਹੋਏ ਸੀ ਉਹਨਾਂ ਦੇ ਵਿਚ, ਹੀਰਿਆਂ ਦੀਆਂ ਕਣੀਆਂ ਅਤੇ ਹੋਰ ਲਾਲ ਜਵਾਹਰ ਜੜੇ ਹੋਏ ਸਨ ਵਿਚ, ਕੀਮਤੀ ਹੀਰੇ, ਸੋਨੇ ਦੇ ਕੜੇ ਬੜੇ ਕੀਮਤੀ ਪਾਏ ਹੋਏ ਸਨ।
ਜਲ ਮੈਂ ਏਕ ਕੱਟ ਕੇ ਗਿਰ ਪਰ।
ਜਦੋਂ ਖੇਡਦੇ ਸੀ ਬੱਚਿਆਂ ਦੇ ਨਾਲ, ਕਹਿੰਦੀ ਇੱਕ ਕੜਾ ਇਹਦਾ ਪਾਣੀ ਚ ਡਿੱਗ ਪਿਆ, ਗੰਗਾ ਦੇ ਵਿਚ ਡਿੱਗ ਪਿਆ, ਨਿਕਲ ਗਿਆ ਗਿਆ ਦੇ ਵਿਚੋਂ,
ਨਹੀਂ ਨਿਹਾਰ ਸੰਹਾਰਨ ਕਰਿਓ।
ਕਹਿੰਦੇ ਇਹਨੂੰ ਪਤਾ ਨੀ ਲੱਗਿਆ ਵੀ ਡਿੱਗ ਪਿਆ ਕੇ, ਨਾ ਦੇਖਿਆ ਹੀ ਨੀ ਹੈ, ਨਹੀਂ ਨਿਹਾਰਨ ਕੀਤਾ, ਨਹੀਂ ਦੇਖਣਾ ਕੀਤਾ ਹੈ।
ਸ਼ੁਸ਼ਕ ਵਸਤਰ ਪਹਿਰੇ ਤਵ ਹੇਰਿਓ।
ਜਦੋਂ ਕਹਿੰਦੇ ਆ ਕੇ ਬਾਹਰ ਪਾਣੀ ਚੋਂ ਨਿਕਲ ਕੇ ਸੁੱਕੇ ਕੱਪੜੇ ਪਾ ਲਏ, ਉਦੋਂ ਵੇਖਿਆ ਵੀ ਕੜਾ ਹੈ ਨਹੀਂ, ਨਾਲ ਦੇ ਬੱਚਿਆਂ ਨੇ ਵੇਖਿਆ ਕਿ ਕੜਾ ਨੀ ਹੈ।
ਦਾਸਨ ਕਹਿਓ ਕੜਾ ਜਲ ਗੇਰਿਓ।
ਜਿਹੜੇ ਨਾਲ ਦੇ ਦਾਸ ਸੀ, ਨਾਲ ਗਏ ਸੇਵਕ ਸੀ, ਉਹਨਾਂ ਨੇ ਦੇਖ ਕੇ ਕਿਹਾ ਗੁਰੂ ਸਾਹਿਬ ਨੂੰ ਕਿ ਤੁਸੀਂ ਕੜਾ ਪਾਣੀ ਵਿਚ ਸੁੱਟ ਆਏ ਹੋ।
ਗਿਣਿਓ ਨਾ ਕੁਛ ਆਏ ਟੈਗੋ।
ਕਹਿੰਦੇ ਗਿਣਿਆ ਨੀ ਕੁਛ, ਕੋਈ ਗੱਲ ਨੀ, ਕਹਿੰਦੇ ਕੋਈ ਗੱਲ ਸੁਣੀ ਨੀ, ਘਰੇ ਆ ਗਏ, ਕਹਿੰਦੇ ਕੋਈ ਗੱਲ ਨੀ, ਚਲੇ ਚਲੀਏ, ਹੋ ਗਿਆ ਸਾਡੀ ਗੱਲ। ਉਹ ਸੇਵਕਾਂ ਨੇ ਕਈ ਗੱਲ ਸੁਣੀ ਨੀ ਹੈ, ਕਹਿਣ ਲੱਗੇ
ਬੂਜਨ ਕਰੇ ਹੱਥ ਜਬ ਹੇਰੇ।
ਜਦੋਂ ਕਹਿੰਦੇ ਘਰੇ ਆਏ, ਪੁੱਛਣਾ ਕੀਤਾ ਵੀ ਕੜਾ ਕਿੱਥੇ ਹੈ।
ਰਿਸ਼ਕਰ ਬਹੁਤ ਪਾਂਤ ਸਮਝਾਏ।
ਕਹਿੰਦੀ ਮੈਂ ਗੁੱਸੇ ਚ ਹੋ ਗਈ ਤੇ ਇੰਨਾ ਕੀਮਤੀ ਕੜਾ ਖੋ ਕੇ ਆਇਆ, ਮੈਂ ਗੁੱਸੇ ਚ ਉਹਨੂੰ ਤਾੜਨਾ ਵੀ ਕੀਤੀ, ਬੱਚਾ ਜਾਣ ਕਰਕੇ ਮੈਂ ਗੁੱਸੇ ਵਿਚ ਬਹੁਤ ਤਾੜਨਾ ਕੀਤੀ। ਜਦੋਂ ਮਾਤਾ ਜੀ ਕਹਿੰਦੀ ਹੈ
ਸਭ ਕੋ ਲੇ ਸਲਤਾ ਟਿਗਿਆ,
ਸਾਰਿਆਂ ਨੂੰ ਨਾਲ ਲੈ ਕੇ ਜਦੋਂ ਮਾਤਾ ਕਹਿਣ ਲੱਗੀ ਕਿੱਥੇ ਕਿ ਸੁੱਟ ਕੇ ਆਏ ਹੈ, ਇੰਨਾ ਕੀਮਤੀ ਕੜਾ ਸੁੱਟ ਆਏ ਹੈ, ਕਿੱਥੇ ਸੁੱਟ ਕੇ ਆਏ ਹੈ, ਕਹਿੰਦੇ ਆ ਜਾ ਗੰਗਾ ਸਿੱਟਿਆ, ਮਾਤਾ ਜੀ ਨਾਲ ਲੈ ਕੇ ਉੱਥੇ ਆ ਗਏ ਹਨ।
ਕੁਝ ਵਾਇਬ ਬਹੁ ਜਲ ਕੋ ਮਾਈ।
ਉੱਥੇ ਚੰਗੇ ਗੋਤਾਖੋਰ ਲਿਆਂਦੇ, ਖੋਜਣ ਵਾਲੇ ਮਲਾਹ ਲਿਆਂਦੇ, ਉਹਨਾਂ ਸਾਰਿਆਂ ਨੂੰ ਕਿਹਾ ਕੜਾ ਭਾਲ ਬਹੁਤ ਕੀਮਤੀ ਹੈ। ਕਹਿੰਦੇ ਉਹ ਜੱਗਲੇ ਖੋਜਣ ਲੱਗੇ ਹਨ, ਪਾਣੀ ਚ ਵੜ ਗਏ, ਗੋਤੇ ਮਾਰ ਮਾਰ ਕੇ ਵੇਖਦੇ ਹਨ,
ਦੇਖ ਰਹੇ ਪਾਇਓ ਕਿਤਨਾ ਹੈ।
ਉਹਨਾਂ ਸਾਰਿਆਂ ਨੇ ਦੇਖ ਕੇ ਜ਼ੋਰ ਲਾ ਲਿਆ, ਯਤਨ ਲਾ ਲਿਆ, ਪਾਣੀ ਬਹੁਤੇ ਵਿੱਚੋਂ ਉਹ ਕੜਾ ਨਹੀਂ ਮਿਲਿਆ, ਲੱਭਾ ਨੀ ਹੈ, ਲੱਭ ਲੱਭ ਕੇ ਜ਼ੋਰ ਲਾਇਆ ਹੈ।
ਮੈਂ ਕਰ ਕੋਪ ਕਹਿਓ ਟਿਗਤਾ।
ਫਿਰ ਕਹਿੰਦੀ ਮੈਂ ਪੁੱਛਿਆ ਕਿੱਥੇ ਕਿ ਡਿੱਗਿਆ ਕੜਾ, ਦੱਸਤਾ ਦੇ, ਬੋਲਦੇ ਨੀ ਮੂੰਹ ਤੋਂ। ਕਹਿੰਦੀ ਮੈਂ ਕੁਛ ਗੁੱਸੇ ਚ ਬਚਨ ਕਹਿਤੇ, ਤੂੰ ਬੋਲਦੇ ਹੀ ਨੀ ਹੈ, ਦੱਸਦਾ ਦੇ ਕੜਾ ਸੁੱਟਿਆ ਕਿੱਥੇ ਕਹੇ,
ਕਿਉਂ ਨਾ ਬਤਾਵ ਤੂੰ ਗੇਰਿਓਗਾ,
ਤੇ ਦੱਸਦਾ ਕਿ ਉਹਨੇ ਕਿੱਥੇ ਡਿੱਗਿਆ ਕੜਾ। ਇਹ ਭਾਲਣ ਵਾਲੇ ਭਾਲ ਭਾਲ ਕੇ ਥੱਕ ਗਏ, ਕਿਤੇ ਸਮਝ ਨੀ ਆਉਂਦੀ ਕਿੱਥੇ ਹੈ, ਤੇ ਦੱਸਣਾ ਕਰ ਕਿੱਥੇ ਕਿ ਸੁੱਟਿਆ ਹੈ।
ਦੁਰਲੱਭ ਵਸਤੂ ਦਰਬ ਬਹੁ ਕੇਰੀ।
ਤੇ ਮੈਂ ਕਿਹਾ ਵੇ ਦੁਰਲੱਭ ਵਸਤੂ ਹੈ, ਬੜੀ ਕੀਮਤੀ ਹੈ, ਤੈਨੂੰ ਪਤਾ ਨੀ, ਬੜੇ ਭਾਰੀ ਮੁੱਲ ਦੇ ਕੜੇ ਹਨ।
ਬਿਨ ਸੰਭਾਰ ਨੀਰ ਮੈਂ ਗੇਰੀ।
ਬਿਨਾ ਸੰਭਾਲ ਤੋਂ ਇੰਨਾ ਕੀਮਤੀ ਕੜਾ ਤੇ ਪਾਣੀ ਵੀ ਸੁੱਟ ਕੇ ਗਵਾ ਦਿੱਤਾ। ਮਾਤਾ ਜੀ ਕਹਿੰਦੀ ਮੈਂ ਉਹ ਬਚਨ ਕਹੇ, ਜਦੋਂ
ਇੱਕ ਤੋਂ ਪ੍ਰਥਮ ਸੰਭਾਰ ਨਾ ਕਰੀ।
ਕਹਿੰਦੇ ਇਹ ਉਹਨਾਂ ਦੀ ਤੇ ਪਹਿਲਾਂ, ਇੱਕ ਤਾਂ ਪਹਿਲਾਂ ਤਾਂ ਉਹਨਾਂ ਦੀ ਸੰਭਾਲ ਨਹੀਂ ਕੀਤੀ ਹੈ, ਕਿਉਂਕਿ ਇੰਨਾ ਕੀਮਤੀ ਕੜਾ ਸੀ, ਆਖਰ ਨੂੰ ਉਹਦੀ ਸੰਭਾਲ ਵੀ ਕਰਨੀ ਚਾਹੀਦੀ ਸੀ, ਪਰ ਨਹੀਂ ਕੀਤੀ। ਔਰ ਦੂਜੇ
ਅਬ ਤੂਸ਼ਣ ਮੁਖ ਧਾਰੀ।
ਕਹਿੰਦੇ ਹੁਣ ਦੂਜੇ ਮੂੰਹ ਤੋਂ ਬੋਲ ਕੇ ਦੱਸਦਾ ਨੀ ਹੈ ਕਿੱਥੇ ਸੁੱਟਿਆ, ਚੁੱਪ ਕਰਕੇ ਖੜੇ ਆ, ਦੱਸਦਾ ਦੇ ਕਿੱਥੇ ਕੁ ਸੁੱਟਿਆ ਹੈ।
ਧਨ ਵਿਸਾਲ ਕੋ ਵੱਧ ਹੈ ਖੋਵਾ।
ਮੈਂ ਕਹਿ ਦਿੱਤਾ ਵੀ ਬਹੁਤਾ ਧਨ ਵੱਧ ਹੈ ਖੋਵਾ, ਬੇਅਰਥ ਇੰਨਾ ਕੀਮਤੀ ਕੜਾ ਖੋ ਦਿੱਤਾ ਹੈ, ਬਹੁਤ ਭਾਰੀ ਕੀਮਤ ਦਾ ਕੜਾ ਸੀ, ਖੋ ਦਿੱਤਾ ਹੈ। ਕਹਿਣ ਲੱਗੀ
ਕਹਾਂ ਬੁੱਧ ਤੁਮਰੀ ਕਹੋ ਹੋਵਾ।
ਉਹ ਕਹਿਣ ਲੱਗੀ ਫਿਰ ਕਹਾਂ ਬੁੱਧ ਤੁਮਰੀ ਕਹੋ ਹੋਵਾ, ਬਈ ਤੁਹਾਡੀ ਬੁੱਧੀ ਨੂੰ ਹੋ ਕੀ ਗਿਆ, ਇੰਨਾ ਕੀਮਤੀ ਕੜਾ ਖੋ ਦਿੱਤਾ ਹੈ, ਅਸੀਂ ਪੁੱਛ ਵੀ ਰਹੇ ਹਾਂ ਕਿੱਥੇ ਸੁੱਟਿਆ, ਦੱਸਦਾ ਵੀ ਹੈ ਨਹੀਂ।
ਇਤਿਹਾਸਕ ਕਰ ਕੋਪ ਮਹਾਨਾ।
ਇਤਿਹਾਸਕ ਕਹਿੰਦੇ ਜਦੋਂ ਮੈਂ ਗੁੱਸੇ ਚ ਹੋ ਕੇ ਬਚਨ ਕਹੇ, ਮਾਤਾ ਜੀ ਕਹਿੰਦੀ ਹੈ
ਹਰੀ ਮੌਨ ਰਿਸਕ ਸੁਣੋ ਕਾਨਾ।
ਤੇ ਮਾਤਾ ਜੀ ਕਹਿਣ ਲੱਗੀ ਬੋਲੀ ਨੀ, ਚੁੱਪ ਕਰੇ ਖੜੇ ਰਹੇ। ਕਹਿੰਦੇ ਮੈਂ ਬਹੁਤ ਹੈਰਾ ਕੁਛ ਬੋਲੀ ਗਈ, ਪਰ ਬੋਲੀ ਨੀ, ਚੁੱਪ ਕਰਕੇ ਖੜੇ ਰਹੇ ਹਨ।
ਦੂਜੋ ਕੰਕਨ ਹੱਥ ਮਜਾਰਾ।
ਜਿਹੜਾ ਦੂਜਾ ਕੜਾ ਸੀ ਨਾ ਦੂਜੇ ਹੱਥ ਵਿਚ, ਕਹਿੰਦੇ ਜਦ ਮਾਤਾ ਕਹਿੰਗੀ ਦਸਤਾਂ ਦੇ ਕਿੱਥੇ ਹੈ, ਸਾਰੇ ਪੁੱਛਦੀ ਦਸਤਾਂ ਦੇ ਕਿੱਥੇ ਹੈ, ਉਹ ਜਿਹੜਾ ਦੂਜਾ ਕੜਾ ਸੀ ਦੂਜੇ ਹੱਥ ਵਿਚ,
ਸਭ ਕੇ ਦੇਖ ਤੋ ਤੁਰਤ ਉਤਾਰਾ।
ਸਾਰਿਆਂ ਦੇ ਦੇਖਦਿਆਂ ਦੇਖਦਿਆਂ ਉਹ ਕੜਾ ਦੂਜਾ ਆਪਣੀ ਬਾਹ ਚੋ ਲਾ ਲਿਆ, ਹੱਥ ਚੋ ਕੱਢ ਲਿਆ ਬਾਹਰ।
ਕਰ ਬਲ ਵਾਹਨ ਦੂਰ ਬਗਾਇਓ।
ਕਹਿੰਦੇ ਕਰਕੇ ਨਾ ਕੰਧੇ ਤੇ ਖੜਾ ਸੀ ਦਰਿਆ ਦੇ, ਜ਼ੋਰ ਦੇ ਨਾਲ ਦੂਰ ਬਗਾ ਕੇ ਮਾਰਿਆ ਜਲ ਦੇ ਵਿਚ।
ਤਦਰੋਂ ਕੇ ਪ੍ਰਵਾਹ ਮੈਂ ਪਾਇਓ।
ਜਿੱਥੋਂ ਦੀ ਬਹੁਤ ਤੇਜ਼ ਪਾਣੀ ਚੱਲਦਾ ਸੀ ਨਾ, ਜਲ ਚੱਲਦਾ ਸੀ ਦਰਿਆ ਦਾ, ਉਹ ਪਾਣੀ ਦੇ ਵਿਚ ਵਗਾ ਕੇ ਮਾਰਿਆ। ਕਹਿਣ ਲੱਗੀ ਹੈ ਮਾਤਾ ਜੀ
ਸਕਲ ਬਿਲੋਕਤ ਬਹੁ ਬਿਸਮਾਏ।
ਸਾਰੇ ਕਹਿੰਦੇ ਦੇਖ ਕੇ ਹੈਰਾਨ ਹੋ ਗਏ। ਜਦ ਮਾਤਾ ਪੁੱਛੀ ਗਈ ਕਿੱਥੇ ਵਗਾਇਆ ਕੜਾ, ਡਿੱਗਿਆ ਹੈ, ਦੂਜਾ ਮਾਰ ਕੇ ਕਹਿੰਦਾ ਇੱਥੇ ਜੇ ਡਿੱਗਿਆ, ਇੱਥੋਂ ਭਾਲ ਲਓ। ਤੋ ਕਹਿੰਦੇ ਸਾਰੇ ਵੇਖ ਕੇ ਹੈਰਾਨ ਹੋ ਗਏ, ਕਹਿੰਦੇ ਇੱਕ ਨੂੰ ਭਾਲ ਲੰਘੇ ਸੀ, ਦੂਜਾ ਵੀ ਚਲਿਆ ਗਿਆ ਹੁਣ।
ਕਹਾਂ ਕੀਨ ਕੱਟ ਦੁਤੀ ਬਗਾਏ।
ਕਹਿਣ ਲੱਗੇ ਸਾਰੇ ਦੇਖ ਕੇ ਹੈਰਾਨ ਹੋ ਗਏ, ਕੀ ਕੀਤਾ ਹੈ, ਦੂਜਾ ਕੜਾ ਵੀ ਵਗਾ ਕੇ ਮਾਰਿਆ।
ਕਈ ਹਜ਼ਾਰ ਨੱਤੇ ਜੋ ਬਣੇ,
ਇਹ ਜਿਹੜੇ ਕੜੇ ਸੀ ਹਜ਼ਾਰਾਂ ਰੁਪਈਆਂ ਦੇ ਬਣੇ ਸੀ, ਉਦੋਂ ਹਜ਼ਾਰਾਂ ਰੁਪਈਆ ਲੱਖਾਂ ਵਰਗਾ ਹੁੰਦਾ ਸੀ। ਕਈ ਹਜ਼ਾਰਾਂ ਦੇ ਕੜੇ ਬਣੇ ਹੋਏ ਸੀ, ਕੋਈ ਥੋੜੀ ਕੀਮਤ ਦੇ ਨਹੀਂ ਸਨ। ਮਾਤਾ ਜੀ ਕਹਿੰਦੀ ਇਹਨਾਂ ਨੂੰ ਉਹਦੀ ਪਰਵਾਹ ਨੀ ਕੀਤੀ ਹੈ।
ਤੂੰ ਵਿਰਾਟ ਕਾ ਸਮ ਮਨ ਗਣੇ,
ਕਹਿੰਦੇ ਇਸ ਨੇ ਕੌਡੀ ਵਾਂਗੂ ਨੀ ਗਿਣਿਆ, ਉਹਨਾਂ ਨੂੰ ਕੌਡੀ ਵਾਂਗੂ, ਵਿਰਾਟ ਕਾ ਕੌਡੀ ਨੂੰ ਕਹਿੰਦੇ ਨੇ, ਕੌਡੀ ਦੀ ਤਰ੍ਹਾਂ ਨੀ ਗਿਣਿਆ। ਕੌਡੀ ਸੁਣਦੇ ਹੋਏ ਬੱਚਾ ਕਹਿੰਦੇ ਬਹੁਤ ਖਿਆਲ ਕਰਦਾ, ਪਰ ਇਹ ਕੜੇ ਕੌਡੀ ਵਾਂਗੂ ਨੀ ਗਿਣੇ, ਇਸਨੇ ਵਗਾਹ ਕੇ ਮਾਰੇ ਦੋਏ ਪਾਣੀ ਵਿਚ।
ਬਹੁ ਕਹਿ ਰਹੀ ਕਹਾ ਪੁਨ ਹੋਏ,
ਕਹਿੰਦੇ ਮੈਂ ਬਹੁਤ ਕਹਿ ਰਹੀ ਪਰ ਕੀ ਬਣਦਾ ਸੀ, ਕਹਿੰਦੀ ਕੁਛ ਨੀ ਬਣਿਆ, ਭਾਵ ਕੋਈ ਇਲਾਜ ਨਾ ਹੋਇਆ। ਇੱਕ ਨੂੰ ਭਾਲ ਗਏ ਸੀ, ਦੂਜਾ ਵੀ ਖੋ ਕੇ ਆ ਗਏ।
ਕਟਕ ਜੜਾਊ ਦੋਏ ਸੋ ਖੋਏ,
ਜਿਹੜੇ ਬੜੇ ਜੜਾਊ ਹੀਰੇ ਨਾਲ ਜੜੇ ਹੋਏ ਕੜੇ ਸੀ, ਮਾਤਾ ਜੀ ਕਹਿੰਦੀ ਦੋਵੇਂ ਹੀ ਖੋ ਦਿੱਤੇ।
ਕਨੇ ਮਲਾਹ ਜਤਨ ਕਰ ਹਾਰੇ,
ਬਹੁਤ ਸਾਰੇ ਮਲਾਹ ਪਾਣੀ ਚ ਵੜ ਕੇ ਬੜੇ ਬੜੇ ਜਤਨ ਕਰਕੇ ਹਾਰ ਗਏ, ਭਾਲ ਕੇ ਲੱਭ ਲੱਭ ਕੇ ਮਰ ਗਏ, ਪਤਾ ਨਾ ਲੱਗਾ ਕਿਤੋਂ।
ਅਪਰ ਲੋਕ ਬਹੁ ਜਲ ਮੈਂ ਬਾਰੇ,
ਕਹਿੰਦੇ ਹੋਰ ਵੀ ਬਹੁਤ ਸਾਰੇ ਬੰਦੇ ਪਾਣੀ ਵਿਚ ਵਾੜਨਾ ਕੀਤੇ, ਭਾਲੋ ਕਿਤੇ ਕੜੇ ਬਹੁਤੇ ਕੀਮਤੀ ਹਨ।
ਕਰੇ ਉਪਾਏ ਨਾ ਪਾਇਓ ਕੋਈ,
ਬੜਾ ਕਹਿੰਦੇ ਉਪਾਅ ਕੀਤੇ ਜਤਨ ਕੀਤੇ, ਦੋਹਾਂ ਚੋ ਕੋਈ ਕੜਾ ਇੱਕ ਵੀ ਨਹੀਂ ਆਇਆ, ਦੋ ਹੀ ਖੋਏ ਗਏ।
ਅਲਪ ਵਾਇਸ ਮੈਂ ਅਸ ਬੁੱਧ ਹੋਈ,
ਕਹਿੰਦੇ ਇਹ ਤਾਂ ਛੋਟੀ ਉਮਰ ਦੇ ਵਿਚ ਵੀ ਉਹੀ ਸੁਭਾਅ ਸੀ ਇਹਨਾਂ ਦਾ, ਸੁਭਾਅ ਜਿੱਥੇ ਅੜਗੇ ਸੁੜਗੇ, ਅੜੀਅਲ ਸੁਭਾਅ ਜੀ ਉਦੋਂ ਵੀ ਨੀ ਮੰਨਦੇ ਸਨ।
ਸਦਾ ਸੁਭਾਉ ਰਹੇ ਇਸ ਵਿਦ ਕੋ,
ਕਹਿੰਦੇ ਇਸ ਤਰ੍ਹਾਂ ਹੀ ਸੁਭਾਅ ਰਿਹਾ ਇਹਨਾਂ ਦਾ, ਪਹਿਲੇ ਤੋਂ ਲੈ ਕਰਕੇ ਮਸੰਦਾਂ ਨੂੰ ਕਹਿਣ ਲੱਗੀ ਮਾਤਾ ਜੀ।
ਕਨ ਸੰਚਨ ਕੀ ਰੱਖਿਆ ਨਾ ਸੋਚ ਕੋ,
ਇਹ ਕਹਿਣ ਲੱਗੇ ਮਾਇਆ ਨਾਲ ਤੇ ਕੋਈ ਮੋਹ ਹੀ ਨੀ ਹੈ, ਕਦੇ ਅੱਜ ਤੱਕ ਇਹਨੇ ਕਥਾ ਮਾਇਆ ਨੂੰ ਇਕੱਠੀ ਕਰਨ ਦੀ ਕਦੇ ਸੁਧ ਸੋਚੀ ਨੀ ਹੈ, ਇਹ ਤੇ ਇਸ ਪਾਸੇ ਤੇ ਕਦੇ ਨੇ ਧਿਆਨ ਦਿੱਤੇ ਹੀ ਨੀ ਹੈ ਪਹਿਲੇ ਦਿਨ ਤੋਂ ਹੀ।
ਦੇਸ਼ ਵਿਦੇਸ਼ਨ ਮੈਂ ਵਿਚਰੰਤੇ,
ਕਹਿੰਦੇ ਦੇਸਾਂ ਵਿਦੇਸ਼ਾਂ ਫਿਰਦੇ ਹੋਏ ਕਦੇ ਮਾਇਆ ਇਕੱਠੀ ਕਰਨ ਵਾਸਤੇ ਨਹੀਂ ਸੋਚਿਆ ਹੈ।
ਖੋਜ ਖੋਜ ਸਿੱਖਣ ਘਰ ਬੰਤੇ,
ਕਹਿੰਦੇ ਸਿੱਖ ਇਹ ਤੁਸੀਂ ਮਸੰਦ ਕਹਿਣ ਲੱਗਿਆ ਸੀ, ਦੇਸਾਂ ਵਿਦੇਸਾਂ ਜਾ ਕਰਕੇ ਸਿੱਖਾਂ ਦੇ ਘਰਾਂ ਨੂੰ ਖੋਜ ਖੋਜ ਕੇ ਚੰਗੇ ਚੰਗੇ ਸਨਮਾਨਦਾਰ ਸਿੱਖਾਂ ਤੋਂ ਬਹੁਤ ਸਾਰੀਆਂ ਭੇਟਾਵਾਂ ਲੈ ਕੇ ਆਉਂਦੇ ਸੀ।
ਸਭ ਤੇ ਕਹਿ ਕਰ ਦੇ ਉਪਦੇਸ਼,
ਇਹ ਹੋਰ ਕਹਿੰਦੇ ਸਭ ਤੇ ਕਹਿ ਦੇ ਉਪਦੇਸ਼, ਸਾਰਿਆਂ ਨੂੰ ਉਪਦੇਸ਼ ਦੇ ਕੇ ਕਹਿੰਦੇ ਸੀ ਦੇਣਾ ਕਰੋ ਗੁਰੂ ਘਰ ਵਾਸਤੇ ਕਰ ਭੇਟਾ।
ਅੰਨ ਧਨ ਕੋ ਸਦਾ ਵਿਸ਼ੇਸ਼,
ਇਸ ਕਰਕੇ ਅਸੀਂ ਵਿਸ਼ੇਸ਼ ਕਰਕੇ ਧਨ ਸਾਰਾ ਲੈ ਕੇ ਆਉਂਦੇ ਸੀ ਗੁਰੂ ਘਰ ਵਾਸਤੇ।
ਅਬ ਹਟ ਗਏ ਕਹਾਂ ਧਨ ਹੈ,
ਕਹਿੰਦੇ ਹੁਣ ਸਾਰਾ ਧਨ ਬੰਦ ਹੋ ਗਿਆ, ਹੁਣ ਕੀ ਕਰਾਂਗੇ, ਕੀ ਬਣੇਗਾ ਹੁਣ।
ਕਿਮ ਗੁਰ ਘਰ ਕੋ ਕਾਜ ਨਵੈ, ਇਹ
ਮਾਤਾ ਜੀ ਗੁਰੂ ਘਰ ਦੇ ਕਾਰਜ ਜਿਹੜੇ ਕਿਵੇਂ ਚੱਲਣਗੇ, ਬਹੁਤ ਵੱਡੇ ਕੰਮ ਨੇ ਗੁਰੂ ਘਰ ਦੇ।
ਇਮ ਉਰ ਜਾਨ ਨਿਕਟ ਹੋਏ ਕਹਿਓ,
ਇਓ ਜਾਣ ਕਰਕੇ ਕੋਲੇ ਹੋ ਕੇ ਮਾਤਾ ਦੇ ਕਹਿੰਦੇ ਨੇ ਬਸੰਦ,
ਇਸ ਤੇ ਸਰਾਪ ਦੁਖ ਹੀ ਲਹਿਓ,
ਇਹ ਤਾਂ ਮਾਤਾ ਜੀ ਉਲਟਾ ਬਖਸਾਉਣ ਆਏ ਸੀ, ਬੇਕਾਰ ਭੇੜਾ ਕਿਵੇਂ ਚੱਲੇਗੀ, ਸਮਾਂ ਦੁੱਖ ਦੇਣ ਵਾਲਾ ਸਰਾਪ ਲੈ ਲਿਆ ਉਲਟਾ ਗੁਰੂ ਸਾਹਿਬ ਦੇ ਕੋਲੋਂ।
ਕੁਸ਼ਲ ਕਰੇ ਪਰਮੇਸ਼ਰ ਸਾਰੇ,
ਕਹਿ ਮਾਤਾ ਜੀ ਕਹਿੰਦੀ ਭਾਈ ਮੈਂ ਪਰਮੇਸ਼ਰ ਕਿਰਪਾ ਕਰੇ, ਹੁਣ ਜੋ ਕੁਛ ਕਹਿਤਾ ਕਹਿਤਾ, ਮੇਰੇ ਵੱਸ ਨਹੀਂ ਹੈ।
ਕਹਿ ਮੈਂ ਰਹੀ ਨਾ ਬਹੁਰ ਨਿਵਾਰੇ,
ਕਹਿੰਦੀ ਮੈਂ ਤੇ ਬਹੁਤ ਵਾਰੀ ਕਿਹਾ ਸੀ ਬਖਸ਼ ਦਿਓ, ਮਸੰਦਾਂ ਨੂੰ ਬਖਸ਼ ਦਿਓ, ਮੈਂ ਬਖਸਾਉਣ ਵਾਸਤੇ ਬਹੁਤ ਬਚਨ ਕਹੇ ਪਰ ਨਹੀਂ ਬਖਸ਼ੇ, ਮਹਾਰਾਜ ਨੇ ਕਹਿਣ ਲੱਗੀ ਮੇਰੇ ਵੱਸ ਨਹੀਂ ਹੈ।
ਮਿਲ ਮਸੰਦ ਮਾਤਾ ਕੇ ਸੰਗ,
ਸਾਰੇ ਮਸੰਦ ਮਾਤਾ ਦੇ ਨਾਲ ਮਿਲ ਕਰਕੇ,
ਮੈਂ ਸੁਣ ਜਾਣਿਓ ਬਣਿਓ ਕੁਟੰਗ,
ਕਹਿਣ ਲੱਗੇ ਮਾਤਾ ਜੀ ਤਾਂ ਬੜਾ ਕੁਟੰਗ ਹੋ ਗਿਆ, ਹੁਣ ਕਿਹਦੇ ਕੋਲੇ ਜਾਈਏ, ਸਾਨੂੰ ਆਸ ਸੀ ਪਹਿਲਾਂ ਕਿ ਗੁਰੂ ਸਾਹਿਬ ਦੇ ਮਾਤਾ ਜੀ ਦੀ ਗੱਲ ਮੋੜਦੇ ਨਹੀਂ ਹਨ, ਅਸੀਂ ਬਖਸ਼ਾ ਲਵਾਂਗੇ, ਹੁਣ ਤੇ ਸਾਡਾ ਅੱਗੇ ਜਾਣ ਨੂੰ ਹੋਰ ਕੋਈ ਥਾਂ ਹੀ ਨੀ ਰਹਿ ਗਿਆ ਹੈ ਇਸ ਤੋਂ ਅੱਗੇ।
ਬਾਤ ਵਿਵਸਥੇ ਤੂਸ਼ਣ ਪਏ,
ਬੇਵਸ ਗੱਲ ਹੋ ਗਈ ਹੈ, ਹੁਣ ਕੋਈ ਵਾਹ ਨੀ ਚੱਲਦੀ, ਸਾਰੇ ਚੁੱਪ ਹੋ ਗਏ।
ਸੰਧਿਆ ਪਈ ਤਰਨ ਅਸ ਤਏ,
ਸੰਧਿਆ ਪਈ ਤਰਨ ਅਸ ਤਏ, ਕਹਿੰਦੇ ਰਾਤ ਪੈ ਗਈ ਹੈ, ਤਰਨ ਜਿਹੜਾ ਸੂਰਜ ਹੈ ਉਹ ਅਸਤੇ ਹੋ ਗਿਆ, ਦਿਨ ਚਿਪ ਗਿਆ ਹੈ।
ਦੋਹਰਾ ਖਾਣ ਪਾਨ ਕਰ ਸੁਬਤ ਤੇ ਅਰਧ ਪਈ ਜਬ ਰਾਤ,
ਕਹਿੰਦੇ ਇਸ ਤਰ੍ਹਾਂ ਖਾ ਪੀ ਕੇ ਸੌ ਗਏ ਹਨ, ਜਦੋਂ ਅੱਧੀ ਰਾਤ ਹੋ ਗਈ ਹੈ।
ਸਿੱਖ ਥਨੇਸ਼ਰ ਤੇ ਗਯੋ ਕਹੀ ਪਹੁੰਚ ਕੇ ਬਾਤ,
ਜਿਹੜਾ ਥਨੇਸਰ ਆ ਕੇ ਫੌਜ ਉਤਰੀ ਸੀ, ਉਹਨੂੰ ਗੱਲ ਮੁੜ ਕੇ ਚੱਲਦੀ ਹੈ ਕਿ ਥਨੇਸਰ ਦੇ ਵਿੱਚ ਆ ਕੇ ਸਵਾ ਲੱਖ ਫੌਜ ਉਤਰੀ ਹੋਈ ਹੈ, ਤੇ ਜਦੋਂ ਖਾ ਪੀ ਕੇ ਸੌ ਗਏ ਰਾਤ ਨੂੰ, ਅੱਧੀ ਰਾਤ ਇੱਕ ਸਿੱਖ ਪਹੁੰਚਿਆ ਥਨੇਸਰ ਤੋਂ ਜਾ ਕੇ, ਉਹ ਸਾਰੀ ਖਬਰ ਦਿੰਦਾ ਹੈ, ਸੁਣੋ ਹੁਣ ਪ੍ਰੇਮ ਨਾਲ।
ਸੋਪੇ ਚੌਂਕੀਦਾਰ ਸਿੰਘ ਜੋ ਖਰੇ,
ਉਹ ਜਿਹੜਾ ਸਿੱਖ ਗਿਆ ਥਨੇਸਰ ਤੋਂ, ਜਿਹੜੇ ਸਿੰਘ ਚੌਂਕੀਦਾਰ ਰਾਤ ਨੂੰ ਪਹਿਰਾ ਦਿੰਦੇ ਨੇ, ਰਾਤ ਨੂੰ ਅੱਧੀ ਰਾਤ ਜਾ ਕੇ ਉਹਨਾਂ ਨੂੰ ਮਿਲਿਆ ਹੈ ਥਨੇਸਰ ਤੋਂ ਗਿਆ ਸਿੰਘ,
ਤਿਨਕੇ ਸੰਗ ਕਹਿਣ ਐਮ ਕਰਿਓ,
ਉਹਨਾਂ ਉਹ ਸਿੱਖ ਨੇ ਜਾ ਕੇ ਉਹ ਚੌਂਕੀਦਾਰਾਂ ਨੇ ਉਹ ਕਹਿਣਾ ਕੀਤਾ, ਕੀ ਕਿਹਾ ਜੀ,
ਸੈਦੇ ਖਾਂ ਪਠਾਨ ਚੜਿਆ ਵਾ,
ਕਹਿਣ ਲੱਗੇ ਸੈਦੇ ਖਾਂ ਪਠਾਨ ਬੜਾ ਸੂਰਮਾ ਮੰਨਿਆ ਪਰ ਮੰਨਿਆ ਔਰੰਗਜ਼ੇਬ ਦਾ, ਉਹ 1.25 ਲੱਖ ਦੀ ਫੌਜ ਲੈ ਕੇ ਚੜ ਕੇ ਆ ਗਿਆ ਹੈ।
ਡੇਰਾ ਜਵੈ ਸਨੇਸਰ ਪਾਵਾ,
ਉਹਨੇ ਅੱਜ ਜਿਹੜਾ ਉਹਨੇ ਸਾਨੂੰ ਸਾਡੇ ਆ ਕੇ ਸਨੇਸਰ ਡੇਰਾ ਲਾਇਆ ਨਾ ਹੌਲੀ ਹੌਲੀ, ਕਿਉਂਕਿ ਪੜਾ ਦਰ ਪੜਾ ਜਾਇਆ ਕਰਦੇ ਸੀ ਉਦੋਂ, ਉਦੋਂ ਤੁਰ ਕੇ ਜਾਣਾ ਹੁੰਦਾ ਸੀ, ਥੱਕ ਜਾਂਦੇ ਸੀ ਤੁਰਦੇ ਤੁਰਦੇ, 12 ਕੋਹ ਤੇ ਆਮ ਕਰਕੇ ਜਾ ਕੇ ਪੜਾ ਲੱਗ ਜਾਂਦਾ ਸੀ। ਤੋ ਕਹਿਣ ਲੱਗੇ ਉਹਨੇ ਆ ਕੇ ਜਦੋਂ ਸਨੇਸਰ ਡੇਰਾ ਪਾਇਆ ਸੈਦੀ ਖਾਨ ਪਠਾਨ ਨੇ,
ਮੈਂ ਤਾਂ ਸੁਣੀ ਲਰਨ ਕੋ ਚੱਲਿਓ,
ਜਦੋਂ ਸਾਨੂੰ ਪਤਾ ਲੱਗਿਆ ਅਸੀਂ ਸਮਝਿਆ ਕਿ ਜਿਹੜੀ ਇਹ ਫੌਜ ਚੜੀ ਜਾਂਦੀ ਹੈ ਨਾ ਇਧਰ ਨੂੰ ਦਿੱਲੀ ਤੋਂ, ਕਹਿੰਦੇ ਗੁਰੂ ਸਾਹਿਬ ਨਾਲ ਲੜਨ ਵਾਸਤੇ ਜਾ ਰਹੀ ਹੈ,
ਦਲ ਕੋ ਇੱਕ ਨਰ ਭੇਤੀ ਮਿਲਿਓ,
ਕਹਿੰਦੇ ਸਾਨੂੰ ਪਹਿਲਾਂ ਸ਼ੰਕਾ ਸੀ, ਫਿਰ ਉਹਦੇ ਦਲ ਦੇ ਵਿੱਚੋਂ ਇੱਕ ਸਾਡਾ ਦੂਈਆਂ ਭੇਤੀ ਨਾਲ ਮਿਲ ਗਿਆ ਜਿਹੜਾ ਸਾਨੂੰ ਦੱਸਣ ਵਾਲਾ ਸੀ, ਪੁੱਛਿਆ ਉਹਦੇ ਕੋਲੋਂ ਵੀ ਇਹ ਫੌਜ ਹੈ ਨੀ ਕਿੱਧਰ ਚੜੀ ਜਾਂਦੀ ਹੈ, ਉਹਨੇ ਦੱਸਤਾ ਸਾਨੂੰ ਸਾਰੀ ਗੱਲ, ਕਹਿੰਦੇ ਗੁਰੂ ਗੋਬਿੰਦ ਸਿੰਘ ਤੇ ਚੜਾਈ ਕੀਤੀ ਹੈ ਸਾਰਿਆਂ ਨੇ, ਇਉਂ ਕਹਿ ਕੇ ਉਹ ਵਿੱਚੋਂ ਸਾਨੂੰ ਪਤਾ ਲੱਗਿਆ। ਸਿੰਘ ਕਹਿਣ ਲੱਗਾ
ਤਬ ਹੀ ਤਾਜਪੁਰ ਕੋ ਮੈਂ ਤਾਇਓ,
ਇਹ ਕਹਿਣ ਲੱਗੇ ਉਸੇ ਟਾਈਮ ਜਦੋਂ ਮੈਨੂੰ ਪਤਾ ਲੱਗਿਆ ਨਾ ਮੈਂ ਸਨੇਸਰ ਨੂੰ ਆਪਣੇ ਪਿੰਡ ਨੂੰ ਛੱਡ ਕੇ ਅਨੰਦਪੁਰ ਨੂੰ ਤੁਰ ਪਿਆ ਹਾਂ,
ਬੜੇ ਵੇਗ ਤੇ ਇੱਤ ਲੱਗੇ ਆਇਓ,
ਮੈਂ ਬੜਾ ਵੇਗ ਨਾਲ ਤੇਜ਼ੀ ਨਾਲ ਆਇਆ, ਬਹੁਤ ਛੇਤੀ ਨਾਲ ਆਇਆ, ਕਾਹਲੀ ਕਾਹਲੀ ਜਿਵੇਂ ਫੌਜ ਤੋਂ ਪਹਿਲਾਂ ਪਹੁੰਚ ਕੇ ਗੁਰੂ ਸਾਹਿਬ ਨੂੰ ਦੱਸਦੇ ਆ।
ਤੁਧ ਗੁਰ ਕੋ ਦੇਹੋ ਸਕਲ ਸੁਨਾਏ,
ਕਹਿਣ ਲੱਗੇ ਸਾਰੀ ਜਿਹੜੀ ਖਬਰ ਹੈ ਨਾ ਗੁਰੂ ਸਾਹਿਬ ਨੂੰ ਦੇ ਦਿਓ, ਦੱਸ ਦਿਓ ਕਿ ਬਹੁਤ ਸਾਰੀ ਫੌਜ ਚੜੀ ਆਉਂਦੀ ਹੈ,
ਸਵਧਾਨੀ ਬਿਦ ਕਰੇ ਲੜਾਈ,
ਕਿਉਂਕਿ ਸਾਵਧਾਨ ਹੋ ਜਾਓ ਲੜਾਈ ਕਰਨ ਵਾਸਤੇ ਸੈਦ ਖਾਨ ਚੜਿਆ ਹੁੰਦਾ ਹੈ,
ਮੁਗਲ ਪਠਾਨ 1.25 ਲੱਖ ਆਵਾ,
ਕਹਿੰਦੇ ਮੁਗਲ ਤੇ ਪਠਾਨ ਇਕੱਠੇ ਹੋ ਕੇ ਬੜੇ ਬੜੇ ਯੋਧੇ ਲੜਾਕੇ 1.25 ਲੱਖ ਚੜ ਕੇ ਆ ਗਿਆ ਹੈ,
ਮਹਿਤ ਜੰਗ ਕੋ ਸੰਗ ਬਣਾਵਾ,
ਔਰ ਬਹੁਤ ਬੜੇ ਜੰਗ ਦਾ ਸਾਜੋ ਸਮਾਨ ਨਾਲ ਲਈ ਆਉਂਦੇ ਹਨ,
ਪਹੁੰਚੇ ਔਰ ਅਨੰਦਪੁਰ ਕਾਲੇ,
ਬਸ ਅੱਜ ਦਾ ਕੱਲ ਨੂੰ ਅਨੰਦਪੁਰ ਸਾਹਿਬ ਦੇ ਵਿੱਚ ਪਹੁੰਚਣ ਵਾਲੇ ਹਨ,
ਸੁਧ ਦੇ ਦੇਹ ਤੇ ਆਏ ਉਤਾਲੀ,
ਮੈਂ ਛੇਤੀ ਦੇ ਨਾਲ ਤੁਹਾਨੂੰ ਖਬਰ ਦੇਣ ਵਾਸਤੇ ਆਇਆ, ਉਹ ਸਿੰਘ ਕਹਿਣ ਲੱਗਿਆ
ਤਬ ਸਤਿਗੁਰ ਕਰ ਸ਼ੌਚ ਇਸ਼ਨਾਨ,
ਫਿਰ ਅੰਮ੍ਰਿਤ ਵੇਲੇ ਸਤਿਗੁਰੂ ਸਾਹਿਬ ਜੀ ਜਾਗੇ ਇਸ਼ਨਾਨ ਆਦਿ ਕੀਤਾ,
ਬੈਠੇ ਆਏ ਸੋ ਲੱਗੋ ਦੀਵਾਨਾ,
ਫਿਰ ਮਹਾਰਾਜ ਸੱਚੇ ਪਾਤਸ਼ਾਹ ਦੀਵਾਨ ਲਾ ਕੇ ਬੈਠੇ ਨੇ, ਅੰਮ੍ਰਿਤ ਵੇਲਾ ਹੋਇਆ, ਕੀਰਤਨ ਹੋਇਆ, ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਬੈਠੇ ਆ, ਉਹ ਸੰਗਤਾਂ ਬੈਠੀਆਂ ਨੇ, ਦੀਵਾਨ ਸਜੇ ਹੈ, ਸਜੇ ਹਨ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਵਾਨ ਦੇ ਵਿੱਚ,
ਅਖਿਲ ਖਾਲਸਾ ਜਬ ਚੱਲ ਆਇਓ,
ਅਖਿਲ ਖਾਲਸਾ ਜਿਹੜਾ ਸਾਰਾ ਖਾਲਸਾ ਗੁਰੂ ਸਾਹਿਬ ਕੋਲ ਰਹਿੰਦਾ ਸੀ, ਜਦੋਂ ਸਾਰਾ ਚੱਲ ਕੇ ਦੀਵਾਨ ਵਿੱਚ ਆਇਆ ਹੈ,
ਸ੍ਰੀ ਕਲਗੀ ਧਾਰ ਤਵੇ ਅਲਾਇਓ,
ਤਾਂ ਕਲਗੀ ਧਾਰੀ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਬੋਲਿਆ, ਖਾਲਸੇ ਨੂੰ ਦੱਸਿਆ, ਕੀ ਕਿਹਾ ਜੀ ਸੁਣੋ,
ਸੈਨਾ ਸਿੰਘਨ ਕੀ ਅਵਸਾਰੇ,
ਕਹਿਣ ਲੱਗੇ ਭਾਈ ਜਿਹੜੀ ਸਿੰਘਾਂ ਦੀ ਸੈਨਾ ਹੈ ਨਾ ਸਾਰੀ ਫੌਜ ਹੈ ਜਿਹੜੀ ਸਿੱਖਾਂ ਦੀ,
ਇਹ 500 ਲਿਓ ਵਿਚਾਰੇ,
ਮਹਾਰਾਜ ਕਹਿਣ ਲੱਗੇ 500 ਕੋਲ ਰਹੀ ਹੈ, ਬਾਕੀ ਘਰਾਂ ਘਰਾਂ ਨੂੰ ਗਏ ਹੋਏ ਨੇ, ਆਪਾਂ ਬਹੁਤ ਥੋੜੀ ਫੌਜ ਹੈ ਸਿੱਖਾਂ ਦੀ,
ਨਿਜ ਨਿਜ ਸਦਨ ਬ੍ਰੰਦ ਹੀ ਗਏ,
ਬਾਕੀ ਸਾਰੇ ਆਪਣੇ ਘਰਾਂ ਨੂੰ ਮਿਲਣ ਭੇਜਦੇ ਹੀ ਚਲੇ ਗਏ ਗਏ ਹੋਏ ਹਨ, ਮਹਾਰਾਜ ਕਹਿੰਦੇ ਹਨ
ਆਏ ਸਕਣ ਰਣ ਕੇ ਭਏ,
ਕਹਿੰਦੇ ਹੁਣ ਜੇ ਬੁਲਾਵਾਂਗੇ ਜੰਗ ਛੇਤੀ ਹੋਣ ਵਾਲਾ ਹੈ, ਉਹ ਆ ਨਹੀਂ ਸਕਣੇ, ਉਹ ਨਹੀਂ ਆ ਸਕਣੇ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸਿੰਘੋ ਜਿੰਨੇ ਕੁ 500 ਸੁਣੋ,
ਸਤਰੂ ਪ੍ਰਬਲ 1.25 ਲੱਖ ਆਇਓ,
ਤੇ ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ 500 ਪਰ ਪਤਾ ਦੁਸ਼ਮਣ ਕਿੰਨਾ ਚੜ ਕੇ ਆਏ 1.25 ਲੱਖ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੁਸ਼ਮਣ 1.25 ਲੱਖ ਚੜ ਕੇ ਆ ਰਿਹਾ, ਆਪਣੇ ਸਿੰਘ ਆਪੋ ਆਪਣੇ ਘਰਾਂ ਨੂੰ ਗਏ ਨੇ, 500 ਕੇਵਲ ਇੱਥੇ ਰਹੇ ਹਨ,
ਮੰਤਰ ਰਗੇਸ਼ਨ ਗ੍ਰੇਸ਼ਨ,
ਕਹਿੰਦੇ ਮੰਤਰ ਗ੍ਰੇਸ਼ਨ ਇਹ
ਜਿਹੜੇ ਪਕਾਇਓ,
ਹਾਂ ਕਹਿੰਦੇ ਜਿਹੜੇ ਗ੍ਰੇਸ਼ਨ ਨੇ ਨਾ ਰਾਜੇ ਪਹਾੜੀ ਰਾਜੇ, ਇਹਨਾਂ ਨੇ ਮੰਤਰ ਮਤਾ ਪਕਾਇਆ, ਜਾ ਕਰਕੇ ਔਰੰਗਜ਼ੇਬ ਦੇ ਨਾਲ ਮਤਾ ਪਕਾ ਕੇ ਚੜਾਈ ਕਰਾ ਕੇ ਲਿਆਏ ਹਨ,
ਰਾਜਨ ਕੀ ਸੈਨਾ ਬਹੁ ਆਵੇ,
ਉਹ ਦੂਜੇ ਪਾਸੇ ਕਹਿੰਦੇ 1.25 ਲੱਖ ਤਾਂ ਸੈਦ ਖਾਨ ਲਈ ਆਉਂਦਾ, ਇਹ ਜਿਹੜੇ 22 ਧਾਰੇ 22 ਰਾਜੇ ਨੇ ਇਹ ਵੀ ਆਪਣੀ ਸੈਨਾ ਲੈ ਕੇ ਆਉਣਗੇ ਨਾਲ, ਇਹ ਸਾਰੇ ਇਕੱਠੇ ਹੋ ਕੇ ਧਾਵਾ ਬੋਲਣਗੇ, ਮਹਾਰਾਜ ਕਹਿੰਦੇ ਹਨ
ਮਿਲ ਕਰ ਪੁੰਜ ਅੱਧ ਗੋ ਬੁਲਾਵੇ,
ਹਾਂ ਮਿਲ ਕਰਕੇ ਪੁੰਜ ਬਹੁਤੀ ਸਾਰੀ ਫੌਜ ਇਕੱਠੀ ਹੋ ਕੇ ਧਾਵਾ ਬੋਲੇਗੀ ਅਨੰਦਪੁਰ ਸਾਹਿਬ ਦੇ, ਮਹਾਰਾਜ ਕਹਿੰਦੇ ਹਨ
ਜੇਕਰ ਬਣੇ ਸੁਚੇਤੀ ਤੁਮ ਤੇ,
ਮਹਾਰਾਜ ਕਹਿੰਦੇ ਦੇਖੋ ਜੇ ਸੁਚੇਤ ਹੋ ਸਕਦੇ ਹੋ ਛੇਤੀ ਦੇ ਨਾਲ ਤਿਆਰ ਵਰਤਿਆਰ ਹੋ ਜਾਓ,
ਲੜਨ ਹੇਤ ਤੂੰ ਬਣੀਏ ਹਮ ਤੇ,
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੁਣ ਲਓ ਲੜਨ ਵਾਸਤੇ ਤਿਆਰ ਹੋ ਜਾਓ, ਮੈਂ ਤੁਹਾਨੂੰ ਕਹਿ ਰਿਹਾ ਤਿਆਰ ਹੋ ਜਾਓ, ਮਹਾਰਾਜ ਕਹਿੰਦੇ ਹਨ
ਸੁਨਤ ਖਾਲਸਾ ਅਖਿਲੇ ਉਚਾਰੇ,
ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਖਾਲਸਾ ਸਾਰਾ ਜਿਹੜਾ ਅਖਿਲ ਖਾਲਸਾ ਇਕੱਠਾ ਹੋ ਕੇ ਯੁੱਧ ਵਾਸਤੇ ਤਿਆਰ ਹੋ ਜਾਓ,
ਕਰਨ ਕਰਨ ਆਪ ਹੋ ਸਾਰੇ,
ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਇਹ ਗੁਰੂ ਗੋਬਿੰਦ ਸਿੰਘ ਜੀ ਖਾਲਸਾ ਕਹਿਣ ਲੱਗੇ ਆ ਮਹਾਰਾਜ ਸੱਚੇ ਪਾਤਸ਼ਾਹ ਸਾਰੇ ਕਾਰਨਾਂ ਦੇ ਕਰਨ ਦੇ ਤੁਸੀਂ ਸਮਰੱਥ ਹੋ, ਸਾਡਾ ਤੇ ਇੱਕ ਬਹਾਨਾ ਹੀ ਹੈ, ਖਾਲਸ ਨੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਦੇ ਚਰਨਾਂ ਚ,
ਜਬ ਪੁਨਸਾਰ ਬਹੀ ਦਿਨ ਚੜ੍ਹਿਓ,
ਜਦ ਪੁਨਸਾਰ ਹੋਈ ਦਿਨ ਚੜ ਗਿਆ ਹੈ, ਸੂਰਜ ਚੜ੍ਹ ਆਇਆ ਹੈ,
ਇੰਗਨ ਵਿਖੇ ਵੀਰ ਰਸ ਵੜਿਓ,
ਔਰ ਸਿੱਖਾਂ ਦੇ ਮਨ ਵਿਚ ਚਾਅ ਚੜ ਗਿਆ ਕਿ ਜੰਗ ਨੂੰ ਦੇਖ ਕੇ ਸੂਰਮਿਆਂ ਨੂੰ ਚਾਅ ਚੜ ਜਾਂਦਾ ਹੈ। ਦੂਜਾ ਸਿੱਖਾਂ ਨੂੰ ਧਰਮ ਯੁੱਧ ਕੋ ਚਾਹੇ ਕਿ ਸਿੱਖਾਂ ਨੂੰ ਚਾਅ ਚੜਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਕੰਮ ਆਵਾਂਗੇ, ਹੁਣ ਆਪਾਂ ਹੁਣ ਆਪਣੇ ਜਿਹੜੇ ਸਰੀਰ ਲੇਖੇ ਵਿਚ ਲੱਗਣਗੇ, ਜੇ ਜਿੱਤ ਹੋ ਗਈ ਤਾਂ ਵੀ ਔਰ ਜੇ ਸ਼ਹੀਦ ਹੋ ਗਏ ਤਾਂ ਵੀ, ਦੋਵੇਂ ਹੱਥਾਂ ਚ ਲੱਡੂ ਨੇ, ਖਾਲਸੇ ਨੂੰ ਚਾਹ ਚੜ ਗਿਆ ਹੈ ਗੁਰੂ ਸਾਹਿਬ ਦੇ ਕਾਰਜ ਕਰਨ ਵਾਸਤੇ।
ਸ਼ਸਤਰ ਬਸਤਰ ਨਿਜ ਤਰੰਗ ਸੰਭਾਲੇ,
ਇਹਨਾਂ ਨੇ ਸਾਰਿਆਂ ਨੇ ਸ਼ਸਤਰ ਵੀ ਤੇ ਬਸਤਰ ਵੀ, ਲੋਹੇ ਦੇ ਕੋਟ ਆਦਿ ਸੰਜੋਆ ਸੰਭਾਲੀਆਂ, ਘੋੜਿਆਂ ਨੂੰ ਸੰਭਾਲਿਆ ਹੈ ਆਪਣਿਆਂ ਨੂੰ,
ਜੀਨ ਸਭਨ ਹੀ ਤਤਸ਼ਿਨ ਡਾਲੇ,
ਆਪਣੇ ਘੋੜਿਆਂ ਤੇ ਕਾਠੀਆਂ ਪਾ ਕੇ ਤਿਆਰ ਪ੍ਰਤਿਆਰ ਕਰ ਲਏ ਕਿ ਚਿਰਨਾ ਲੱਗੇ ਫਿਰ ਕਾਠੀਆਂ ਪਾਉਣ ਨੂੰ।
ਸਹੀ ਪ੍ਰਭਾਤ ਤੁਰਕ ਦਲ ਆਏ,
ਜਦੋਂ ਦਿਨ ਚੜਿਆ ਤੁਰਕਾਂ ਦਾ ਦਲ ਆ ਗਿਆ ਹੈ ਬਹੁਤ ਸਾਰਾ ਚੜ ਕੇ,
ਦੁੰਦਬ ਬਾਜੇ ਪੁਰ ਸੁਣ ਪਾਏ,
ਦੁੰਦਬ ਜਦੋਂ ਨਗਾਰੇ ਵੱਜੇ ਨਾ ਤੁਰਕਾਂ ਦੇ ਦਲ ਦੇ ਨਗਾਰੇ ਵੱਜਦੇ ਆ, ਜੰਗੀ ਨਗਾਰੇ ਵੱਜੇ, ਸਾਰੇ ਅਨੰਦਪੁਰ ਵਿਚ ਤੁਰ ਗਏ ਹਨ।
ਸਹੀ ਜੰਗ ਕੀ ਤਿਆਰੀ ਜਬੈ,
ਜਦੋਂ ਜੰਗ ਦੀ ਸਾਰੀ ਤਿਆਰੀ ਹੋ ਗਈ ਹੈ,
ਮੈਮੂ ਖਾਂ ਪਠਾਨ ਇਕ ਤਵੈ,
ਮੈਮੂ ਖਾਂ ਪਠਾਨ ਗੁਰੂ ਸਾਹਿਬ ਦੇ ਕੋਲੇ ਆਇਆ, ਗੁਰੂ ਦੇ ਚਰਨਾਂ ਚ ਰਹਿੰਦਾ ਸੀ ਮੈਮੂ ਖਾਨ, ਇਹ ਪਠਾਨ ਸੀ ਭਾਵੇਂ ਗੁਰੂ ਕਾ ਸੇਵਕ ਸੀ। ਹਾਂਜੀ ਸੁਣੋ,
ਸ੍ਰੀ ਗੁਰ ਕੋ ਚਾਕਰ ਵੱਡ ਜੋਦਾ,
ਇਹ ਗੁਰੂ ਸਾਹਿਬ ਦੇ ਘਰ ਨੌਕਰੀ ਕਰਦਾ ਸੀ ਮਹਾਰਾਜ, ਇਹ ਨੌਕਰੀ ਤੇ ਰੱਖਿਆ ਫੌਜੀ ਸੀ, ਇਹਦੇ ਨਾਲ ਫੌਜ ਸੀ, ਇਹ ਸਾਰੇ ਮੈਮੂ ਖਾਂ ਦੇ ਪਠਾਣਾ ਨੂੰ ਜਿਹੜੇ ਇਹਦੇ ਨਾਲ ਸਨ, ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਨੌਕਰੀ ਤੇ ਰੱਖਿਆ ਹੋਇਆ ਸੀ, ਤਨਖਾਹ ਦੇ ਕੇ ਰੱਖਦੇ ਸੀ, ਕੁਝ ਸੇਵਕ ਸਿਖਾਉਂਦੇ ਸੀ, ਕੁਝ ਤਨਖਾਹ ਲੈਂਦੇ ਸਨ।
ਜੰਗ ਸਮੇਂ ਲਾ ਕੇ ਧਾਰ ਕ੍ਰੋਧ,
ਔਰ ਜੰਗ ਦਾ ਫਿਰ ਜੰਗ ਦਾ ਸਮਾਂ ਜਾਣ ਕਰਕੇ ਗੁੱਸੇ ਚ ਹੋ ਕੇ ਭੜਕੇ ਆਇਆ ਹੈ ਇਹ,
ਸਭ ਕੇ ਪਾਸ ਆਏ ਕਰ ਭਾਖਾ,
ਕਰਕੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਚ ਬੇਨਤੀ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਜੀ,
ਪਾਤਸ਼ਾਹ ਜਿਸ ਹਿੱਤ ਤੁਮ ਰਾਖਾ,
ਮਹਾਰਾਜ ਸੱਚੇ ਪਾਤਸ਼ਾਹ ਜਿਸ ਵਾਸਤੇ, ਕਿਉਂਕਿ ਫੌਜ ਨੂੰ ਰੱਖਿਆ ਕਿਸ ਵਾਸਤੇ ਜਾਂਦਾ, ਲੜਨ ਵਾਸਤੇ, ਜੇ ਲੜਨ ਵੇਲੇ ਫੌਜ ਕੰਮ ਨਹੀਂ, ਫੌਜ ਨੂੰ ਹੋਰ ਫੌਜ ਤੋਂ ਕੀ ਕਰਾਉਣਾ ਉੱਥੇ, ਇਸ ਕਰਕੇ ਕਹਿੰਦੇ ਮਹਾਰਾਜ ਜਿਹੜੇ ਕੰਮ ਵਾਸਤੇ ਸਾਨੂੰ ਰੱਖਿਆ ਸੀ, ਅੱਜ ਉਹ ਕੰਮ ਦੇਣ ਦਾ ਮੌਕਾ ਆ ਗਿਆ ਹੈ,
ਤੂੰ ਸਭ ਸੁਭਟਨ ਕੋ ਡੇਰਾ ਦੀਨਾ,
ਮੈਂ 100 ਯੋਧੇ ਨਾਲ ਲੈ ਕੇ ਮੇਰੇ ਮੇਰੇ ਮੇਰੀ ਕਮਾਨ ਥੱਲੇ, ਉਹਨਾਂ ਦੇ ਸਾਥ ਮੈਂ ਡੇਰਾ ਕਰਦਾ ਸੀ, ਰਹਿੰਦਾ ਸੀ ਤੁਹਾਡੇ ਕੋਲ,
ਸਭ ਕੋ ਜਮਾਦਾਰ ਮੁਝ ਕੀਨਾ,
ਮਹਾਰਾਜ ਸੱਚੇ ਪਾਤਸ਼ਾਹ 100 ਯੋਧਿਆਂ ਦਾ ਜਮਾਦਾਰ ਸੀ, ਮੈਂ ਸਾਰਿਆਂ ਦਾ ਮੁਖੀ ਸੀ,
ਨਿਮਕ ਆਪ ਕੋ ਖਾਇਬ ਸਿਖੋ,
ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਘਰ ਦਾ ਨੂਣ ਖਾਧਾ, ਜਿਹੜਾ ਮੈਂ ਇੰਨੇ ਦਿਨ ਨੂਣ ਖਾਧਾ ਨਾ, ਉਹ ਨੂਣ ਖਾਧੇ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ, ਮੈਂ ਹੁਣ ਜਿਹੜਾ ਉਹਦਾ ਫਲ ਦੇਣਾ ਹੈ, ਜਿਹੜਾ ਨੂਣ ਖਾਧਾ ਹੈ, ਤੋ ਸੱਚੇ ਪਾਤਸ਼ਾਹ ਜੀ ਉਹਦਾ ਮੈਂ ਜਿਹੜਾ ਤੁਹਾਡੀ ਦੇਣ ਦਾ ਰਾਹ ਦੇਣਾ ਕਰਾਂਗਾ,
ਤੇ ਬਹਾਦਰੀ ਕੋ ਆਪ ਦੇਖੋ,
ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੇਰੀ ਬਹਾਦਰੀ ਵੇਖਿਓ, ਹੁਣ ਮੈਂ ਤੁਹਾਡੇ ਘਰ ਦਾ ਨੂਣ ਖਾਧਾ, ਨੂਣ ਹਰਾਮੀ ਨਹੀਂ ਹੋਵਾਂਗਾ, ਮੈਂ ਤੁਹਾਡੇ ਘਰ ਚੋਂ ਤਨਖਾਹ ਲੈਂਦੇ ਰਿਹਾ ਜੰਗ ਲੜਨ ਵਾਸਤੇ, ਪਰ ਅੱਜ ਲੋੜ ਪੈ ਗਈ ਮੇਰੀ ਬਹਾਦਰੀ ਨੂੰ ਵੇਖਿਓ, ਕਹਿਣ ਲੱਗਾ ਮੈਮੂ ਖਾਨ
ਸੁਣ ਪ੍ਰਸੰਨ ਕਲਗੀ ਤਰ ਹੋਇਆ ਕਰ,
ਸੁਣ ਕਰਕੇ ਪਠਾਨ ਦੀ ਗੱਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਪ੍ਰਸੰਨ ਹੋ ਗਏ ਹਨ,
ਇੱਕ ਕਮਾਨ ਕੋ ਬਖਸ਼ਣ ਕਹਿ ਕਰ,
ਮਹਾਰਾਜ ਸੱਚੇ ਪਾਤਸ਼ਾਹ ਨੇ ਬਹੁਤ ਤਕੜੀ ਕਰੜੀ ਕਮਾਨ ਹੈ, ਵਧੀਆ ਚੰਗੀ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ੀ ਹੈ ਭਾਈ, ਇਹਦੇ ਤੀਰ ਦੂਰ ਦੂਰ ਤੱਕ ਜਾਂਦੇ ਹਨ,
ਕਹੋ ਸ਼ਰੀਕ ਮਾਰਨੋ ਨਿਕੋ,
ਨਾਲੇ ਕਹਿੰਦੇ ਭਾਈ ਮਹਾਰਾਜ ਸੱਚੇ ਪਾਤਸ਼ਾਹ ਤੇਰੇ ਸ਼ਰੀਕ ਚੜੇ ਆਉਂਦੇ ਨੇ, ਕਹਿੰਦਾ ਸ਼ਰੀਕ ਮਾਰਨਾ ਹੀ ਚੰਗਾ ਹੁੰਦਾ, ਸ਼ਰੀਕ ਨੂੰ ਦਬਾ ਕੇ ਰੱਖੇ ਤਾਂ ਹੀ ਚੰਗਾ ਹੁੰਦਾ, ਤੇਰੇ ਦੋਏ ਕੰਮ ਦੋਵੇਂ ਹੱਥੇ ਤੇਰੇ ਕਤੀਕ ਆ ਗਿਆ, ਨਾਲੇ ਤੇ ਮੇਰੇ ਜੰਗ ਦੇ ਕੰਮ ਆਏਗਾ, ਨਾਲੇ ਸ਼ਰੀਕਾਂ ਨੂੰ ਮਾਰੇਗਾ, ਕਹਿਣ ਲੱਗੇ ਹਨ
ਤਨਮੁਖ ਆਏ ਕਰਤ ਰਣ ਹੀ ਕੋ,
ਕਹਿੰਦਾ ਇੰਨਾ ਤੇ ਇੰਨਾ ਵਧੀਆ ਕੰਮ ਕਿੱਥੋਂ ਮਿਲੇਗਾ, ਸਾਹਮਣੇ ਚੜ ਕੇ ਸ਼ਰੀਕ ਆਪੇ ਹੀ ਆ ਗਏ ਮਰਨ ਵਾਸਤੇ, ਹੁਣ ਤੇ ਮਾਰਨ ਵਾਸਤੇ ਤਿਆਰ ਹੋ ਜਾ ਮਹਾਰਾਜ, ਕਹਿੰਦੇ ਹਨ
ਦੁਤੀਓ ਸੈਦ ਵੇਗ ਉਮਰਾਓ,
ਇੱਕ ਸੈਦ ਵੇਗ ਸੀ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲੇ, ਹਾਂਜੀ
ਪੂਰਵ ਦਿਨ ਡੇਰਾ ਪੂਰਵ ਦਿਨ ਲੁਟਾਓ,
ਪਹਿਲਾ ਡੇਰਾ ਲੁੱਟਿਆ ਗਿਆ ਸੀ, ਇਹ ਮਹਾਰਾਜ ਦੇ ਕੋਲ ਰਹਿੰਦਾ ਸੀ, ਇਹ
ਸੂਫੀ ਆਨ ਖਰੋ ਜਬ ਕਹਿਓ,
ਇਹ ਵੀ ਆ ਕਰਕੇ ਗੁਰੂ ਦੇ ਚਰਨਾਂ ਚ ਆ ਗਿਆ ਦੀਨ, ਇਹ ਵੀ ਆ ਗਿਆ ਮਹਾਰਾਜ ਸੱਚੇ ਪਾਤਸ਼ਾਹ ਚਰਨਾਂ ਚ, ਸਹਿਦ ਵੇਗ
ਉਮਰਾਓ,
ਹਾਂ ਇਹ ਸਹਿਦ ਵੇਗ ਜਿਹੜਾ ਸੀ ਇਹ ਵੀ ਮਹਾਰਾਜ ਚਰਨਾਂ ਚ ਆਇਆ ਹੈ,
ਸੂਫੀ ਆਨ ਖਰੋ ਜਬ ਪਹਿਓ,
ਇਹ ਵੀ ਆ ਕਰਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਚਰਨਾਂ ਦੀ ਬੇਨਤੀ ਕਰਦਾ, ਸਹਿਦ ਵੇਗ
ਸਤਿਗੁਰ ਪਾਤਸ਼ਾਹ ਪਿਖ ਲਇਓ,
ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਆ ਕੇ ਕੀ ਕਹਿੰਦੇ ਸੁਣੋ ਜੀ,
ਪੂਰਵ ਜਨਮ ਵਿਖੇ ਸਿੱਖ ਪਹਿਓ,
ਜਦੋਂ ਇਹਨੇ ਆ ਕੇ ਕਿਹਾ ਮਹਾਰਾਜ ਸੱਚੇ ਪਾਤਸ਼ਾਹ ਮੈਂ ਵੀ ਜੰਗ ਨੂੰ ਤਿਆਰ ਹਾਂ, ਤੇ ਮਹਾਰਾਜ ਕਹਿੰਦੇ ਭਾਈ ਕੋਈ ਨੀ, ਤੂੰ ਤਾਂ ਸਾਡੇ ਪੂਰਵਲੇ ਜਨਮਾਂ ਦਾ ਸਿੱਖ ਵੀ ਹੈ, ਪਹਿਲਾਂ ਸਿੱਖਾਂ ਦੇ ਘਰ ਜਨਮ ਸੀ ਤੇਰਾ, ਮਹਾਰਾਜ ਕਹਿੰਦੇ ਹਨ ਉਹਨੂੰ ਦੱਸਦੇ ਹਨ
ਸ੍ਰੀ ਨਾਨਕ ਸੰਗ ਮਹਿਲ ਮਗ ਲਾਇਓ,
ਕਹਿੰਦੇ ਗੁਰੂ ਨਾਨਕ ਦੇ ਨਾਲ ਰਿਹਾ ਤੂੰ, ਉਦੋਂ ਸਿੱਖਾ ਸਾਡਾ ਸਿੱਖ ਬਣ ਕੇ ਰਿਹਾ। ਮਹਾਰਾਜ ਕਹਿੰਦੇ ਕੋਈ ਗਲਤੀ ਹੋ ਗਈ ਸੀ ਉਸ ਕਰਕੇ ਫਿਰ ਕੰਮ ਆ ਗਿਆ ਇੱਥੇ। ਮਹਾਰਾਜ ਕਹਿੰਦੇ ਹਨ
ਜਿਸ ਕੋ ਵੀ ਬਖਸ਼ੇ ਗੁਰ ਆਜੋਤ,
ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਨੂੰ ਵੀ ਸ਼ਸਤਰ ਦਿੱਤੇ, ਕਹਿੰਦੇ ਤੂੰ ਵੀ ਜੰਗ ਕਰ। ਮਹਾਰਾਜ ਕਹਿੰਦੇ ਹਨ
ਸੁਚੇਤ ਸੋ ਕਰਨ ਮਹਾਂ ਯੁੱਧ,
ਮਹਾਂ ਯੁੱਧ ਕਰਨ ਵਾਸਤੇ ਸੁਚੇਤ ਹੋ ਗਿਆ ਇਹ ਸੈਰ ਬੇਗ ਵੀ। ਦੋਏ ਦੋਏ ਪਠਾਨ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਚ ਹਨ, ਦੋਨਾਂ ਨੇ ਆ ਕੇ ਬੇਨਤੀ ਕੀਤੀ ਹੈ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਦੋਨਾਂ ਨੂੰ ਬਖਸ਼ਿਆ, ਚੰਗਾ ਭਾਈ ਹੁਣ ਯੁੱਧ ਕਰੋ ਔਰ ਗੁਰੂ ਮਹਾਰਾਜ ਕਿਰਪਾ ਕਰੇਗਾ, ਚੜ੍ਹਦੀ ਕਲਾ ਕਰੇਗਾ। ਸੋ ਸਾਧ ਸੰਗਤ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ।
ਆਪਣੋ ਸਿੱਖ ਜਾਨ ਹਿਤ ਕਰਿਓ,
ਮੈਨੂੰ ਆਪਣਾ ਸਿੱਖ ਜਾਨ ਕਰਕੇ ਪ੍ਰੇਮ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਸਹਿਦ ਬੇਗ ਨੂੰ ਵੀ ਸ਼ਸਤਰ ਬਖਸ਼ੇ ਹਨ।
ਜਿਸ ਕੇ ਸਿਰ ਪਰ ਨਿਜ ਕਰ ਧਰਿਓ,
ਅਤੇ ਉਹਦੇ ਸਿਰ ਦੇ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣਾ ਹੱਥ ਰੱਖ ਦਿੱਤਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹੱਥ ਤੇ ਗਿਆ, ਉਹਦਾ ਮਾਲਾ ਮਾਲ ਹੋ ਗਿਆ। ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣਾ ਹੱਥ ਉਹਦੇ ਸਿਰ ਤੇ ਰੱਖਿਆ ਕਿ ਤੂੰ ਸਾਡਾ ਪੁਰਾਣਾ ਸਿੱਖ ਵੀ ਹੈ ਭਾਈ। ਇਸ ਕਰਕੇ ਮਹਾਰਾਜ ਨੇ ਸ਼ਸਤਰ ਵੀ ਦਿੱਤੇ ਹਨ।
ਦੋਨੋ ਵੱਡੇ ਵੀਰ ਤਪ ਗਏ,
ਇਹ ਦੋਵੇਂ ਯੋਧੇ ਸੂਰਮੇ, ਦੋਵੇਂ ਪਠਾਨ ਸੂਰਮੇ, ਇਹ ਦੋਵੇਂ ਜੰਗ ਵਾਸਤੇ ਤਿਆਰ ਹੋ ਗਏ ਹਨ।
ਨਿਪਤੀ ਸਿੰਘ ਸੰਗ ਸਭ ਲਏ,
ਔਰ ਜਿਹੜੇ ਬਾਕੀ ਸਿੰਘ ਸੀ ਉਹ ਵੀ ਨਾਲ ਲੈ ਲਏ ਹਨ।
ਕਲਗੀ ਧਰ ਝੂਲਤ ਆਪ ਅਰੂਡੇ,
ਇਹ ਮਹਾਰਾਜ ਸੱਚੇ ਪਾਤਸ਼ਾਹ ਦੇ ਸਿਰ ਤੇ ਕਲੰਗੀ ਝੂਲਦੀ ਹੈ, ਕਲੰਗੀ ਤੁਹਾਡਾ ਝੂਲਦਾ ਹੈ। ਆ ਮਹਾਰਾਜ ਸੱਚੇ ਪਾਤਸ਼ਾਹ ਘੋੜੇ ਤੇ ਅਰੂਡੇ ਸਵਾਰ ਹੋ ਗਏ ਹਨ।
ਹੁਣ ਕੋ ਨਾ ਲੱਗੇ ਜਿਨੋ ਗੁਣ ਗੂੜੇ,
ਜਿਹੜੇ ਗੁਰੂ ਦੇ ਵਿੱਚ ਬਹੁਤੇ ਵੱਡੇ ਗੁਣ ਨੇ, ਕੋਈ ਸਮਝ ਨੀ ਸਕਦਾ ਹੈ, ਗੂੜੇ ਗੁਣ ਨੇ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਆਪ ਤਿਆਰ ਹੋ ਗਏ ਹਨ।
ਮੁਖ ਰਿਪਨ ਕੇ ਜਬ ਥਿਰ ਪਏ,
ਜਾ ਕਰਕੇ ਕਹਿੰਦੇ ਉਹਨਾਂ ਸਾਹਮਣੇ ਜਾ ਕੇ ਦੁਸ਼ਮਣ ਦੇ ਸਾਹਮਣੇ ਜਾ ਖੜੇ ਹਨ।
ਰਾਜੇ ਤੁਰਕ ਸਕੇਲ ਸਕਲ ਮਿਲ ਗਏ,
ਇਹ ਰਾਜੇ ਤੇ ਤੁਰਕ ਕਹਿੰਦੇ ਸਾਰੇ ਫੌਜਾਂ ਇਕੱਠੀਆਂ ਕਰਕੇ ਮੂਹਰੇ ਆ ਕੇ ਮਿਲੇ ਹਨ।
ਅਬ ਲੋਕ ਤਾਂ ਸਿੰਘਨ ਤਨਿਊਰਾ,
ਉਹਨਾਂ ਨੇ ਵੇਖਿਆ ਜਦੋਂ ਸਿੰਘਾਂ ਵੱਲ ਤੱਕਿਆ ਹੈ।
ਗੁਰਸਨ ਕਹਿਓ ਖਰਚ ਰਣ ਸੂਰਾ,
ਇਹ ਸਿੱਖ ਕਹਿਣ ਲੱਗੇ ਨਾ ਜਦੋਂ ਮੂਹਰੇ ਵੱਡੀ ਫੌਜ ਦੇਖੀ ਸਾਰੀ ਮੁਸਲਮਾਨਾਂ ਦੀ ਪਹਾੜੀ ਰਾਜਿਆਂ ਦੀ, ਤੇ ਸਿੱਖ ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਬਹੁਤੀ ਵੱਡੀ ਫੌਜ ਹੈ, ਇਹਨੂੰ ਮਾਰੀਏ ਵੀ ਤਾਂ ਵੀ ਆਪਣੇ ਕੋਲ ਮਾਰਨ ਵਾਸਤੇ ਸਾਜੋ ਸਮਾਨ ਥੋੜਾ ਹੀ ਹੈ, ਮਾਰੇ ਵੀ ਨੀ ਜਾਣੇ ਨੇ, ਤਾਂ ਲੜਨੀ ਤਾਂ ਵੱਖਰੀ ਗੱਲ ਹੈ, ਇਹਨਾਂ ਨੂੰ ਮਾਰਨ ਵਾਸਤੇ ਵੀ ਥੋੜਾ ਸਮਾਨ ਹੈ, ਉਹ ਬਹੁਤੇ ਨੇ। ਹੁਣ ਆਪਣੇ ਕੋਲ ਜਿਹੜਾ ਸਾਜੋ ਸਮਾਨ ਘੱਟ ਹੈ, ਮਹਾਰਾਜ ਨੂੰ ਕਹਿੰਦੇ ਹਨ ਸਿੱਖ।
ਪ੍ਰਭ ਬੋਲੇ ਦ੍ਰਿਗ ਮੁੰਦਨ ਕਰੋ,
ਗੁਰੂ ਮਹਾਰਾਜ ਕਹਿੰਦੇ ਚੰਗਾ ਸਿੱਖੋ ਤੁਹਾਡੇ ਭਰਮ ਦੂਰ ਕਰੀਏ, ਕਹਿਣ ਲੱਗੇ ਆਪਣੀਆਂ ਨੇਤਰਾਂ ਨੂੰ ਬੰਦ ਕਰੋ, ਤੁਹਾਨੂੰ ਦਿਖਾਈਏ। ਗੁਰੂ ਸਾਹਿਬ ਕਹਿੰਦੇ ਹਨ
ਖਰਚ ਲੜਾਈ ਪਿਖ ਹਿਤ ਧਰੋ,
ਕਹਿੰਦੇ ਖਰਚ ਲੜਾਈ ਦਾ ਦੇਖ ਲੋ, ਤੁਹਾਨੂੰ ਦਿਖਾਈਏ ਕਿੰਨਾ ਕਹਿੰਦੇ ਥੋੜਾ ਕਹਿੰਦੇ, ਗੁਰੂ ਘਰ ਚ ਕੁਛ ਘਾਟਾ ਨੀ ਹੋਇਆ ਕਰਦਾ ਹੈ, ਗੁਰੂ ਘਰ ਦੇ ਭੰਡਾਰੇ ਭਰੇ ਪਏ ਨੇ, ਪਿਓ ਦਾਦੇ ਕੇ ਖਜ਼ਾਨੇ ਭਰੇ ਪਏ ਨੇ, ਇੱਥੇ ਕੋਈ ਘਾਟਾ ਨੀ ਹੈ, ਦੇਖੋ ਸਹੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਿਖਾਈਏ ਤੁਹਾਨੂੰ ਜੰਗੀ ਸਮਾਨ ਕਿੰਨਾ ਕਹਿ।
ਗੁਰ ਕੇ ਕਹੇ ਮੂੰਹ ਦਾ ਦ੍ਰਿਗ ਲੀਨ,
ਸਾਰੀ ਸਿੱਖ ਫੌਜ ਨੇ ਜਦੋਂ ਗੁਰੂ ਸਾਹਿਬ ਨੇ ਕਹਿਤਾ ਆਪਣੇ ਨੇਤਰ ਬੰਦ ਕਰ ਲਏ, ਮਹਾਰਾਜ ਸੱਚੇ ਪਾਤਸ਼ਾਹ ਦਿਖਾਉਣ ਲੱਗੇ ਹਨ। ਹੁਣ
ਰਚਨਾ ਬੜੀ ਵਿਲੋਕਨ ਕੀਨ,
ਸਾਰਿਆਂ ਨੇ ਕਹਿੰਦੇ ਬੜੀ ਰਚਨਾ ਦੇਖੀ ਗੁਰੂ ਗੋਬਿੰਦ ਸਿੰਘ ਦੀ, ਐਸੀ ਰਚਨਾ ਵੇਖੀ ਹੈ ਨੇਤਰ ਬੰਦ ਕੇ, ਕੀ ਦੇਖਿਆ ਜੀ ਸੁਣੋ।
ਲੱਖੋਂ ਹੀ ਦਲ ਚੜੇ ਨਿਹਾਰੇ,
ਲੱਖਾਂ ਹੀ ਫੌਜਾਂ ਚੜੀਆਂ ਆ ਰਹੀਆਂ, ਲੱਖਾਂ ਹੀ ਫੌਜਾਂ ਸ਼ਹੀਦੀ ਫੌਜਾਂ ਤੇ ਗੁਰੂ ਸਾਹਿਬ ਦੇ ਹੁਕਮ ਚ ਚੱਲਣ ਵਾਲੀਆਂ ਫੌਜਾਂ ਜਿਹੜੀਆਂ ਅਣਡਿੱਠ ਫੌਜਾਂ ਨੇ, ਲੱਖਾਂ ਹੀ ਚੜੀਆਂ ਆਉਂਦੀਆਂ ਹਨ। ਸੋ ਉਹਨਾਂ ਨੂੰ ਦੇਖਣਾ ਕੀਤਾ ਦਿਖਾਇਆ, ਸਿੰਘਾਂ ਨੂੰ ਭਰੋਸਾ ਬਣਾਇਆ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਸੋ ਭਾਈ ਇਹ ਪਿੱਤਰ ਪਾਵਨ ਕਥਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਸੁਣੀ ਹੈ। ਸੋ ਸਤਿਗੁਰੂ ਚੜ੍ਹਦੀ ਕਲਾ ਬਖਸ਼ੇ, ਨਾਮਦਾਨ ਬਖਸ਼ੇ। ਸੋ ਇਸੇ ਤਰ੍ਹਾਂ ਕਥਾ ਸੁਣਨਾ ਤੁਹਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਲ ਬਖਸ਼ੇ, ਔਰ ਕਿਰਪਾ ਕਰੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਣੀ ਕਥਾ ਆਪ ਕਰਵਾ ਲਵੇ। ਤੇ ਮੇਰਾ ਤੇ ਗਲਾ ਜੀ ਕੱਲ ਦਾ ਕੁਛ ਖਰਾਬ ਹੋਇਆ ਹੈ, ਇਹ ਤਾਂ ਗਿਆਨੀ ਜੀ ਪੜ੍ਹਦੇ ਹੀ ਵਧੀਆ ਨੇ ਤਾਂ ਕਰੇ ਕਥਾ ਹੋ ਜਾਂਦੀ ਹੈ, ਕਥਾ ਆਪ ਹੀ ਕਰ ਜਾਂਦੇ ਨੇ ਅਸਲ ਵਿੱਚ, ਕਿਉਂਕਿ ਕਥਾ ਪੜ੍ਹਨ ਵਾਲਾ ਬਹੁਤ ਚੰਗਾ ਹੋਵੇ ਨਾ, ਸਿਆਣਾ ਹੋਵੇ, ਜਿਹਨੂੰ ਆਪ ਸਮਝ ਹੋਵੇ, ਉਹ ਕਥਾ ਵਾਲੇ ਵੀ ਕਥਾ ਕਰਾ ਲੈਂਦੇ ਆਪੀ ਕਹਿ ਕੇ, ਉਹ ਪੜ੍ਹ ਕੇ ਸਮਝਾ ਦਿੰਦਾ ਹੈ। ਸੋ ਇਹਨਾਂ ਤੇ ਬੜੀ ਮਹਾਨ ਕਿਰਪਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ, ਕਿਉਂਕਿ ਜਿੱਥੇ ਵੀ ਗੁਰੂ ਘਰਾਂ ਜਾਈਏ ਗ੍ਰੰਥੀ ਸ਼ੁੱਧ ਪਾਠੀ ਕਿਤੇ ਮਿਲਦੇ ਨਹੀਂ ਹਨ, ਪਰ ਇਸ ਗੁਰੂ ਘਰ ਦੇ ਵਿੱਚ ਇਸ ਗੱਲ ਦੀ ਸਾਨੂੰ ਮਾਣ ਹੈ ਕਿ ਭਾਈ ਇੱਥੇ ਗੁਰਮੁਖ ਪਿਆਰੇ ਚੰਗੀ ਕਮੇਟੀ ਹੈ ਜਿਨ੍ਹਾਂ ਨੇ ਐਸੇ ਗ੍ਰੰਥੀ ਰੱਖੇ ਨੇ, ਸ਼ੁੱਧ ਪਾਠੀ ਅੱਜ ਮਿਲਦੇ ਨਹੀਂ ਕਿਤੇ, ਜੋ ਮਰਜ਼ੀ ਬੋਲੀ ਜਾਂਦੇ ਨੇ। ਸੋ ਇਹਨਾਂ ਨੇ ਵਿਦਿਆ ਪੜ੍ਹੀ ਹੈ, ਮਹਾਂਪੁਰਸ਼ਾਂ ਦੇ ਕੋਲੋਂ ਪੜ੍ਹੀ ਹੈ, ਔਰ ਇਹ ਗੁਰਪ੍ਰਤਾਪ ਸੂਰ ਤੇ ਪੜ੍ਹਨਾ ਹੀ ਬੜਾ ਔਖਾ ਹੈ, ਹਰੇਕ ਪੜ੍ਹ ਹੀ ਨਹੀਂ ਸਕਦਾ ਹੈ। ਸੋ ਇਸ ਕਰਕੇ ਭਾਈ ਗੁਰੂ ਕਿਰਪਾ ਕਰੇ, ਇਹ ਗਲਾ ਜਿਹਾ ਦੋ ਦਿਨ ਸੂਤ ਰਹੇ ਆਪਣਾ, ਇਹ ਦੋ ਚਾਰ ਦਿਨ ਜਿਹੜੇ ਆਪਣੇ ਟਾਈਮ ਹੈ ਸਤਿਗੁਰੂ ਦੀ ਕਿਰਪਾ ਕਰਕੇ ਆਪ ਵੀ ਕਰਵਾ ਲਏ ਤੋ ਸਤਿਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕੋਟਾਨ ਕੋਟ ਧੰਨਵਾਦ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਿਨ੍ਹਾਂ ਨੇ ਸਾਡੇ ਤੇ ਮਿਹਰ ਕਰਕੇ ਕਿਰਪਾ ਕਰਕੇ ਸਾਨੂੰ ਇਹ ਬਖਸ਼ਿਸ਼ ਕੀਤੀ ਹੈ ਸੋ ਦਰਸ਼ਨ ਬਖਸ਼ੇ ਹਨ ਸੋ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।